ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਇੱਕ ਬਿਸਮਾਦੀ ਰੰਗ ਵਿੱਚ ਰੰਗੇ ਹੋਏ, ਅਲੌਕਿਕ ਰੰਗ ਵਿੱਚ ਰੰਗੇ ਹੋਏ ਕੁਝ ਬਚਨ ਕਰ ਰਹੇ ਨੇ। ਫਰਾਸੀਸੀ ਤੇ ਫਰੰਗੀ ਜੋ ਇਸ ਦੇਸ਼ ਵਿੱਚ ਆਏ, ਹਿੰਦੁਸਤਾਨ ਤੇ ਕਾਬਜ ਹੋਏ, ਅੰਗਰੇਜ਼ਾਂ ਦਾ ਰਾਜ ਹੋਇਆ, ਉਹ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਉਹਨਾਂ ਦਾ ਪਿਛੋਕੜ ਦੱਸਿਆ ਕਿ ਜਿਹੜੇ ਆ ਮੂਸਾ ਤੇ ਈਸਾ ਸਨ, ਦਰਅਸਲ ਇਹ ਦਾਨਵਾਂ ਦੀ ਔਲਾਦ ਸੀ। ਦਾਨਵਾਂ ਦਾ ਗੁਰੂ ਜੋ ਸ਼ੰਕਰਾਚਾਰਿਆ ਹੋਇਆ, ਉਹਦੀ ਔਲਾਦ ਸਨ। ਇਹ ਦੱਸਣ ਦਾ ਮਤਲਬ ਇਹ ਹੈ ਭਾਈ ਸਾਹਿਬ ਦਾ ਕਿ ਇਹਨਾਂ ਵਿੱਚ ਰਾਕਸ਼ੀ ਬਿਰਤੀ ਕੰਮ ਕਰਦੀ। ਹਾਲਾਂਕਿ ਮੂਸਾ ਤੇ ਈਸਾ ਦਾ ਸੈਂਕੜੇ ਸਾਲਾਂ ਦਾ, 1300 ਸਾਲਾਂ ਦਾ ਸਮਾਂ ਉਹਨਾਂ ਦੇ ਜਨਮ ਦੇ ਵਿੱਚ ਫਰਕ ਹੈ, ਪਰ ਉਹਨਾਂ ਨੂੰ ਦਾਨਵਾਂ ਦੀ ਔਲਾਦ ਦੱਸਣ ਦਾ ਮਤਲਬ ਸੀ ਕਿ ਇਹਨਾਂ ਵਿੱਚ ਰਾਕਸ਼ੀ ਬਿਰਤੀ, ਦਾਨਵੀ ਬਿਰਤੀ ਕੰਮ ਕਰਦੀ। ਚਾਹੇ ਉਹ ਅੰਗਰੇਜ਼ ਨੇ, ਚਾਹੇ ਉਹ ਮੁਸਲਮਾਨੀ ਬਿਰਤੀ ਰੱਖਣ ਵਾਲੇ ਮਲੇਚ ਮੁਸਲਮਾਨ ਨੇ, ਸਾਰਿਆਂ ਨੂੰ ਇੱਕੋ ਰਸਤੇ ਨਹੀਂ ਟੋਰਿਆ ਜਾ ਸਕਦਾ। ਹੁਣ ਰਾਕਸ਼ਾਂ ਦੇ ਵਿੱਚ ਵੀ ਭਗਤ ਪ੍ਰਹਿਲਾਦ ਜੀ ਦਾ ਜਨਮ ਹੋਇਆ ਤੇ ਉਹ ਰਾਕਸ਼ ਨਹੀਂ ਸਨ, ਉਹ ਭਗਤ ਸਨ, ਪਰ ਕੁੱਲ ਤਾਂ ਰਾਕਸ਼ਾਂ ਦੀ ਗਿਣੀ ਜਾਂਦੀ। ਇਸੇ ਤਰ੍ਹਾਂ ਮੁਸਲਮਾਨਾਂ ਦੇ ਵਿੱਚ ਵੀ ਭਲੇ ਪੁਰਖ ਹੋਏ, ਪਰ ਜ਼ਿਆਦਾ ਮਲੇਚ ਸਨ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਕੁਝ ਭਵਿੱਖਤ ਵਾਕ ਕਹਿ ਰਹੇ ਨੇ, ਭਵਿੱਖਿਅਤ ਜਿਹੜੇ ਆਉਣ ਵਾਲੇ ਸਮੇਂ ਚ ਹੋਣੇ ਨੇ। ਉਹ ਭਵਿੱਖਿਅਤ ਬਚਨ ਜੋ ਸੋ ਸਾਖੀ ਵਿੱਚ ਲਿਖੇ ਨੇ, ਉਹ ਮਹਾਂਕਵੀ ਕਵੀਰਾਜ ਭਾਈ ਸੰਤੋਖ ਸਿੰਘ ਜੀ ਨੇ ਇਸੇ ਤਰ੍ਹਾਂ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਲਿਖੇ ਨੇ। ਆਓ ਸਾਰੀ ਸੰਗਤ ਮਨ ਬਿਰਤੀਆਂ ਇਕਾਗਰ ਕਰੀਏ। ਕਲਗੀਧਰ ਪੰਥ ਦੇ ਵਾਲੀ ਚਿੱਟਿਆਂ ਬਾਜਾਂ ਵਾਲੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਏ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਖੀਏ ਜੀ। ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ। ਦੋਹਰਾ ਬੀਤੇ ਪੰਜ ਹਜ਼ਾਰ ਕਲ ਤਬਲਗ ਸੰਖਿਆ ਜਾਨ।
ਮਹਾਰਾਜ ਜੀ ਕਹਿੰਦੇ ਜਦੋਂ ਕਲਯੁਗ ਦਾ 5000 ਵਰਾ ਬੀਤ ਜਾਏਗਾ, ਤਦ ਤੱਕ ਇਹ ਗਿਣਤੀ ਜਾਣ ਲਵੋ।
ਸੁਣੋ ਸ਼ਨਾਕ ਸਿੰਘ ਬਾਰਤਾ ਵਿਦਤਾ ਸਕਲ ਜਾਨ।
ਉਸ ਵੇਲੇ ਜੋ ਸਾਰੇ ਜਹਾਨ ਦੇ ਵਿੱਚ ਪ੍ਰਗਟ ਹੋਣੀ ਹੈ, ਉਹ ਹੁਣ ਵਿਦਤ ਕਰਕੇ ਪ੍ਰਗਟ ਕਰਕੇ ਤੁਹਾਨੂੰ ਦੱਸਦੇ ਹਾਂ। ਹੇ ਭਾਈ ਹੁਸ਼ਨਾਕ ਸਿੰਘ ਜੀ, ਭਾਈ ਹੁਸ਼ਨਾਕ ਸਿੰਘ ਜੀ ਗੁਰੂ ਕਲਗੀਧਰ ਦੇ ਸੇਵਾਦਾਰ, ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਖੇਡ ਵਰਤਾਈ ਨਾ, ਤੇ ਸਾਰੇ ਦੌੜ ਗਏ, ਕੱਲਾ ਭਾਈ ਹੁਸ਼ਨਾਕ ਸਿੰਘ ਮਹਾਰਾਜ ਜੀ ਕੋਲ ਰਹਿ ਗਿਆ ਸੀ। ਤੇ ਸਤਿਗੁਰੂ ਜੀ ਭਾਈ ਹੁਸ਼ਨਾਕ ਸਿੰਘ ਨੂੰ ਕਹਿੰਦੇ, ਭਾਈ ਹੁਸ਼ਨਾਕ ਸਿੰਘ ਜੀ, ਜੋ ਪ੍ਰਗਟ ਹੋਣੀ ਹੈ ਉਸ ਸਮੇਂ, 5000 ਕਲਯੁਗ ਦਾ ਸਮਾਂ ਬੀਤਿਆਂ, ਸਾਲ ਬੀਤਿਆਂ, ਉਸ ਵੇਲੇ ਦਾ ਸਾਰਾ ਪ੍ਰਸੰਗ ਤੁਹਾਨੂੰ ਦੱਸਦੇ ਹਾਂ।
ਇਤਨੇ ਬਿਕੈ ਸੁਭਾਉ ਅਮ੍ਰਿਤ ਪਿਕ ਕਰ ਸਭ ਆਏ।
ਕਲਗੀਧਰ ਜੀ ਪਹਿਲਾਂ ਬੜੇ ਅਲੌਕਿਕ ਜੇ ਸੁਭਾਅ ਕਰਕੇ ਬੈਠੇ ਸੀ, ਜਿਸ ਕਰਕੇ ਸਾਰੇ ਸਿੰਘ ਡਰ ਕੇ ਦੌੜ ਗਏ ਸੀ, ਪਰ ਜਦੋਂ ਸਤਿਗੁਰੂ ਜੀ ਦਾ ਸੁਭਾਅ ਫਿਰ ਪਹਿਲਾਂ ਵਰਗਾ ਹੋ ਗਿਆ, ਮਿਰਦ ਕੋਮਲ ਸੁਭਾਅ ਹੋ ਗਿਆ, ਤੋ ਸਤਿਗੁਰਾਂ ਦਾ ਪਹਿਲਾਂ ਵਰਗਾ ਸੁਭਾਅ ਹੋਇਆ ਵੇਖ ਕੇ ਜਿੰਨੀ ਸੰਗਤ ਸੀ, ਜਿੰਨੇ ਸਿੰਘ ਸਨ, ਉਹ ਵਾਪਸ ਗੁਰੂ ਕਲਗੀਧਰ ਜੀ ਕੋਲ ਆ ਗਏ।
ਸੁਣੈ ਜਥਾ ਸਤਿਗੁਰ ਕੈ ਸਗਰੇ ਬਿਸਮਾਏ।
ਸਤਿਗੁਰੂ ਕਲਗੀਧਰ ਜੀ ਜਿਵੇਂ ਕਹਿੰਦੇ ਨੇ ਉਸੇ ਤਰ੍ਹਾਂ ਸਾਰੇ ਸੁਣ ਰਹੇ ਨੇ, ਔਰ ਬੜੀ ਹੈਰਾਨੀ ਨਾਲ ਮਹਾਰਾਜ ਜੀ ਦੇ ਬਚਨ ਸੁਣ ਰਹੇ ਹਨ।
ਮਹਾਰਾਜ ਕਿਵ ਹੋਏ ਹੈ ਜਬ ਆਏ ਫਿਰੰਗੇ।
ਸਿੰਘ ਪੁੱਛਣ ਲੱਗੇ ਗੁਰੂ ਕਲਗੀਧਰ ਜੀ ਨੂੰ, ਮਹਾਰਾਜ ਸੱਚੇ ਪਾਤਸ਼ਾਹ ਜੀ, ਜਦੋਂ ਫਿਰੰਗੀ ਆਉਣਗੇ, ਅੰਗਰੇਜ਼ ਆਉਣਗੇ ਪੰਜਾਬ ਤੇ ਹਿੰਦੁਸਤਾਨ ਦੇ ਵਿੱਚ ਕਬਜ਼ਾ ਕਰਨ ਲਈ, ਉਸ ਵੇਲੇ ਕੀ ਹੋਵੇਗਾ? ਖਾਲਸਾ ਜੀ, ਕਥਾ ਭਾਈ ਸੰਤੋਖ ਸਿੰਘ ਜੀ ਨੇ ਜਿਸ ਵੇਲੇ ਲਿਖੀ ਹੈ ਸੂਰਜ ਪ੍ਰਕਾਸ਼ ਦੀ, ਉਸ ਵੇਲੇ ਪੰਜਾਬ ਦੇ ਵਿੱਚ ਅੰਗਰੇਜ਼ ਕਾਬਜ਼ ਨਹੀਂ ਸਨ ਹੋਏ, ਖਾਲਸੇ ਦਾ ਰਾਜ ਸੀ। ਪਰ ਭਾਈ ਸਾਹਿਬ ਜੀ ਵੀ ਆਉਣ ਵਾਲੇ ਸਮੇਂ ਬਾਰੇ ਦੱਸ ਰਹੇ ਨੇ, ਯਾਨੀ ਕਿ ਉਹਨਾਂ ਨੇ ਵੀ ਪੜ੍ਹੇ ਨੇ ਸੋ ਸਾਖੀ ਵਿੱਚੋਂ, ਉਸੇ ਤਰੀਕੇ ਨਾਲ ਲਿਖ ਰਹੇ ਨੇ। ਇਹਦਾ ਮਤਲਬ ਇਹ ਗੁਰੂ ਸਾਹਿਬ ਜੀ ਦੇ ਕੀਤੇ ਹੋਏ ਭਵਿੱਖਿਅਤ ਬਚਨ ਨੇ, ਜੋ ਤ੍ਰਈ ਕਾਲ ਸੱਤ ਨੇ, ਜੋ ਸਤਿਗੁਰਾਂ ਨੇ ਕਹੇ ਨੇ। ਸਿੰਘ ਪੁੱਛਦੇ ਨੇ ਸਤਿਗੁਰੂ ਜੀ ਨੂੰ ਕਿ ਮਹਾਰਾਜ ਗਰੀਬ ਨਵਾਜ ਜੀ, ਜਿਸ ਵੇਲੇ ਫਿਰੰਗੀ ਸਾਡੇ ਦੇਸ਼ ਵਿੱਚ ਆਉਣਗੇ, ਉਸ ਵੇਲੇ ਕੀ ਹੋਵਾ। ਹਾਲਾਂਕਿ ਅੰਗਰੇਜ਼ ਜਿਹੜੇ ਸਨ ਉਹ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਆ ਚੁੱਕੇ ਸੀ। ਈਸਟ ਇੰਡੀਆ ਕੰਪਨੀ ਇਹਨਾਂ ਦੀ ਉਹ ਬੰਬੇ ਦੀ ਬੰਦਰਗਾਹ ਤੋਂ ਪਹਿਲਾਂ ਹੀ ਅੰਦਰ ਐਂਟਰ ਕਰ ਚੁੱਕੀ ਸੀ। ਹੌਲੇ ਹੌਲੇ ਕਰਕੇ ਕਰਜ਼ਾ ਦਿੰਦਿਆਂ ਦੇਸ਼ ਨੂੰ ਗੁਲਾਮ ਕਰਦੇ ਚਲੇ ਗਏ। ਜਦੋਂ ਕਰਜ਼ਾ ਵਾਪਸ ਨਾ ਮੋੜਿਆ ਗਿਆ ਤੇ ਕਬਜ਼ਾ ਕਰਦੇ ਚਲੇ ਗਏ, ਰਿਆਸਤਾਂ ਨੂੰ ਖਰੀਦਦੇ ਚਲੇ ਗਏ, ਖਰੀਦਦੇ ਖਰੀਦਦੇ ਹੌਲੇ ਹੌਲੇ ਕਰਕੇ ਪੰਜਾਬ ਤੱਕ ਆਏ। ਤੋ ਮਹਾਰਾਜ ਜੀ ਨੂੰ ਸਿੰਘ ਪੁੱਛ ਰਹੇ ਨੇ, ਮਹਾਰਾਜ ਜੀ ਜਿਹੜੇ ਅੰਗਰੇਜ਼ ਨੇ ਇਹ ਫਿਰੰਗੀ ਜਦੋਂ ਆਉਣਗੇ ਉਸ ਵੇਲੇ ਕੀ ਹੋਵੇਗਾ।
ਪੰਥ ਤੁਮਾਰਾ ਖਾਲਸਾ ਕਿਮ ਹੋਏ ਸੁਖ ਸੰਗੀ।
ਮਹਾਰਾਜ ਜੀ ਤੁਹਾਡਾ ਜਿਹੜਾ ਪੰਥ ਖਾਲਸਾ ਹੋਵੇਗਾ ਉਹ ਕਿਵੇਂ ਸੁਖ ਸੰਗੀ, ਕਿਵੇਂ ਸੁਖ ਦਾ ਸੰਗੀ ਹੋਵੇਗਾ ਜਦੋਂ ਇਹ ਫਿਰੰਗੀ ਆਉਣਗੇ।
ਕਿਮ ਇਨ ਠਹਿਰੇ ਰਾਜ ਤਬ ਜਬ ਤਿੰਨ ਦਲ ਆਵੇ।
ਮਹਾਰਾਜ ਜੀ ਜਦੋਂ ਫਿਰੰਗੀਆਂ ਦਾ ਦਲ ਆਵੇਗਾ, ਇਹ ਫਿਰੰਗੀ ਹਿੰਦੁਸਤਾਨ ਵਿੱਚ ਆਉਣਗੇ ਤੇ ਤੁਹਾਡੇ ਖਾਲਸੇ ਦਾ ਦਲ ਫਿਰ ਕਿਵੇਂ ਉਹਨਾਂ ਅੱਗੇ ਠਹਿਰੇਗਾ, ਕਿਵੇਂ ਉਹਨਾਂ ਦੇ ਅੱਗੇ ਤੁਹਾਡੇ ਖਾਲਸੇ ਦਾ ਪ੍ਰਤਾਪ ਚੱਲੇਗਾ।
ਕੈਸੇ ਬਿਰਤੰਤ ਸਭ ਸੁਣ ਗੁਰੂ ਬਤਾਵੇ।
ਜਦੋਂ ਸਿੰਘਾਂ ਨੇ ਇਸ ਤਰ੍ਹਾਂ ਪੁੱਛਿਆ, ਮਹਾਰਾਜ ਜੀ ਨੂੰ ਪੁੱਛਦੇ ਸਿੰਘ, ਮਹਾਰਾਜ ਜੀ ਉਸ ਵੇਲੇ ਕੀ ਹੋਵੇਗਾ, ਕੀ ਵਰਤਾਰਾ ਵਰਤੇਗਾ ਜਦੋਂ ਫਿਰੰਗੀ ਆਉਣਗੇ, ਇਹ ਸੁਣ ਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਕਹਿਣ ਲੱਗੇ,
ਮੌਨ ਫਿਰੰਗੀ ਆਏ ਹੈ ਦਲ ਜ਼ੋਰ ਕਨੇਰਾ।
ਮਹਾਰਾਜ ਜੀ ਕਹਿੰਦੇ, ਖਾਲਸਾ ਜੀ ਜਦੋਂ ਇਹ ਅੰਗਰੇਜ਼ ਆਉਣਗੇ, ਮੌਨ ਫਿਰੰਗੀ ਦਾ ਮਤਲਬ ਹੈ ਅੰਗਰੇਜ਼, ਜਦੋਂ ਇਹ ਅੰਗਰੇਜ਼ ਆਉਣਗੇ ਫਿਰੰਗੀ ਆਉਣਗੇ, ਬੜਾ ਭਾਰੀ ਦਲ ਇਕੱਠਾ ਕਰਕੇ, ਫੌਜਾਂ ਇਕੱਠੀਆਂ ਕਰਕੇ,
ਸਿੰਘ ਗੁਰਿੰਦ ਸੁਸੈਨ ਬਲ ਹੋਏ ਹੈ ਬਹੁ ਤੇਰਾ।
ਜਿਹੜੀ ਸਿੰਘਾਂ ਦੀ ਫੌਜ ਹੋਵੇਗੀ, ਗੁਰਿੰਦ ਦਾ ਮਤਲਬ ਹੈ ਜਿਹੜੇ ਗੁਰੂ ਦੀਆਂ ਫੌਜਾਂ, ਗੁਰੂ ਕੇ ਸਿੰਘ ਹੋਣਗੇ, ਗੁਰੂ ਦਾ ਜਿਹੜਾ ਦਲ ਹੋਵੇਗਾ, ਸੈਨਾ ਹੋਵੇਗੀ, ਉਹ ਫਿਰ ਬੜੇ ਭਾਰੀ ਬਲ ਦੇ ਨਾਲ ਇਹਨਾਂ ਆਏ ਹੋਏ ਫਿਰੰਗੀਆਂ ਦਾ ਮੁਕਾਬਲਾ ਕਰੇਗੀ।
ਮੈਂ ਪਾਲਕ ਦੋਏ ਦਿਸ਼ਨ ਕੇ ਮਿਲ ਹੈ ਤਿਸ ਬਾਰੇ।
ਦੋਹਾਂ ਦਿਸ਼ਾਵਾਂ ਦੇ ਜਿਹੜੇ ਰਾਜੇ ਨੇ ਉਹ ਆਪਸ ਵਿੱਚ ਮਿਲਣਗੇ, ਉਹਨਾਂ ਦਾ ਆਪਸ ਵਿੱਚ ਮੇਲ ਹੋਵੇਗਾ।
ਵੈ ਬਖੇੜਾ ਪਰਸ ਪਰ ਐਸੇ ਚਿਤਾਰੇ।
ਇਹਨਾਂ ਦਾ ਆਪਸ ਵਿੱਚ ਪਰਸ ਪਰ ਬਖੇੜਾ ਹੋਵੇਗਾ। ਪਹਿਲਾਂ ਤਾਂ ਦੋਹਾਂ ਰਾਜਿਆਂ ਦੀ ਸੰਧੀ ਹੋਵੇਗੀ। ਸੰਧੀ ਹੋਈ ਵੀ ਮਹਾਰਾਜਾ ਰਣਜੀਤ ਸਿੰਘ ਤੇ ਅੰਗਰੇਜ਼ਾਂ ਦੀ ਸੰਧੀ ਹੋਈ ਸੀ। ਲੁਧਿਆਣੇ ਦੀ ਜਿਹੜੀ ਰਾਜ ਦੀ ਹੱਦ ਜਿਹੜੀ ਸੀ ਉਹ ਮੁਕਰਰ ਕੀਤੀ ਗਈ ਸੀ। ਸੋ ਕਹਿਣ ਤੋਂ ਭਾਵ ਮਹਾਰਾਜ ਜੀ ਹੁਸ਼ਨਾਕ ਸਿੰਘ ਨੂੰ ਇਹ ਭਵਿੱਖਤ ਬਚਨ ਦੱਸ ਰਹੇ ਨੇ ਕਿ ਦੋਹਾਂ ਪਾਸਿਆਂ ਦੇ ਰਾਜਿਆਂ ਦਾ ਮੇਲ ਹੋਵੇਗਾ, ਔਰ ਜਿਸ ਵੇਲੇ ਮੇਲ ਹੋਵੇਗਾ ਦੋਹਾਂ ਦਲਾਂ ਦਾ, ਫਿਰ ਇਹਨਾਂ ਦਾ ਸਹਿਜੇ ਸਹਿਜੇ ਕਰਕੇ ਆਪਸ ਵਿੱਚ ਬਖੇੜਾ ਵੀ ਹੋਵੇਗਾ।
ਕਬੂ ਸਬਲ ਮਮ ਖਾਲਸਾ ਪੈਨੇ ਬਲ ਫਿਰੰਗੀ।
ਕਦੇ ਮੇਰਾ ਖਾਲਸਾ ਬਲਵਾਨ ਹੋ ਜਾਏਗਾ, ਉਰੇ ਜਿਹੜੇ ਫਿਰੰਗੀ ਨੇ ਅੰਗਰੇਜ਼ ਨੇ ਇਹ ਨਿਰਬਲ ਤੇ ਕਮਜ਼ੋਰ ਹੋ ਜਾਣਗੇ।
ਕਬੂ ਨਿਬਲ ਮਮ ਪੰਥ ਹੈ ਸੇ ਸਬਲ ਕੁਡੰਗੇ।
ਕਦੇ ਮੇਰਾ ਪੰਥ ਕਮਜ਼ੋਰ ਹੋ ਜਾਏਗਾ ਤੇ ਜਿਹੜੇ ਅੰਗਰੇਜ਼ ਨੇ ਬਲਵਾਨ ਹੋ ਜਾਣਗੇ, ਇਹ ਬਲਵਾਨ ਹੋ ਕੇ ਆ ਕੇ ਦੇਸ਼ ਤੇ ਕਬਜ਼ਾ ਕਰਨ ਲੱਗ ਪੈਣਗੇ।
ਜੋ ਪਈ ਰਹੇ ਖਾਲਸਾ ਜਬ ਲਗ ਨਿਆਰੋ ਤਬ ਲਗ ਤੇਜ ਦਿਓ ਮੈਂ ਸਾਰੋ।
ਮਹਾਰਾਜ ਜੀ ਕਹਿੰਦੇ, ਜਦੋਂ ਤੱਕ ਮੇਰਾ ਖਾਲਸਾ ਨਿਆਰਾ ਰਹੇਗਾ ਉਦੋਂ ਤੱਕ ਮੈਂ ਆਪਣੇ ਖਾਲਸੇ ਨੂੰ ਆਪਣਾ ਪੂਰਨ ਤੇਜ ਪ੍ਰਤਾਪ ਬਖਸ਼ਾਂਗਾ। ਜਦੋਂ ਤੱਕ ਮੇਰਾ ਖਾਲਸਾ ਨਿਆਰਾ ਰਹੇਗਾ ਉਦੋਂ ਤੱਕ ਮੈਂ ਆਪਣੇ ਖਾਲਸੇ ਨੂੰ ਆਪਣਾ ਪੂਰਨ ਤੇਜ, ਪੂਰਨ ਪ੍ਰਤਾਪ, ਪੂਰਨ ਬਲ ਬਖਸ਼ਾਂਗਾ।
ਬੰਦੇ ਜਾਏ ਮੋਹ ਕੀ ਫਾਸ।
ਪਰ ਜਦੋਂ ਮੇਰਾ ਖਾਲਸਾ ਨਿਆਰਾਪਨ ਛੱਡਣ ਲੱਗ ਪਏਗਾ, ਮੋਹ ਦੀਆਂ ਫਾਂਸੀਆਂ ਵਿੱਚ ਬੰਨੇ ਜਾਣ ਲੱਗਣਗੇ।
ਸੁਤ ਬੰਤਾ ਆਦਿਕ ਬਾਤ ਆਵਾਤ।
ਪੁੱਤਰਾਂ ਧੀਆਂ ਘਰ ਵਾਲੀਆਂ ਦੇ ਮੋਹ ਚ ਪੈ ਜਾਣਗੇ, ਇਹਨਾਂ ਦੀ ਮਮਤਾ ਦੇ ਵਿੱਚ ਲੱਗ ਜਾਣਗੇ ਤੇ ਮੋਹ ਦੇ ਵਿੱਚ ਪਏ ਹੋਏ ਨਿਆਰਾਪਨ ਛੱਡ ਦੇਣਗੇ।
ਗਊਆਂ ਨਾ ਕਹਿ ਰਿਸ਼ਵਤ ਲੈ।
ਔਰ ਸ਼ਸਤਰ ਛੱਡ ਕੇ ਗਊਆਂ ਨੂੰ ਹੱਕਣੇ ਵਾਲੇ ਬਣ ਜਾਣਗੇ, ਗਊਆਂ ਨੂੰ ਚਾਰਨ ਵਾਲੇ ਬਣ ਜਾਣਗੇ। ਸ਼ਸਤਰ ਤਿਆਗ ਕੇ ਆਖਣਗੇ, ਸ਼ਸਤਰਾਂ ਨਾਲ ਸਾਨੂੰ ਨਹੀਂ ਕੁਝ ਮਿਲਦਾ, ਅਸੀਂ ਤਾਂ ਗਊਆਂ ਮੱਝਾਂ ਚਾਰ ਕੇ ਗੁਜ਼ਾਰਾ ਕਰਾਂਗੇ। ਹੁਣ ਇੱਥੇ ਗਊਆਂ ਮੱਝਾਂ ਚਾਰਨ ਤੋਂ ਨਹੀਂ ਰੋਕਦੇ ਸਤਿਗੁਰੂ ਜੀ, ਜ਼ਿਮੀਦਾਰਾਂ ਨੇ ਉਹ ਵੀ ਚਾਰਨੀਆਂ ਨੇ, ਪਰ ਸ਼ਸਤਰ ਨਾ ਤਿਆਗਣ। ਮਹਾਰਾਜ ਜੀ ਕਹਿੰਦੇ ਜਦੋਂ ਸ਼ਸਤਰ ਛੱਡ ਦੇਣਗੇ ਤੇ ਗਊਆਂ ਮੱਝਾਂ ਨੂੰ ਚਾਰਨ ਵਾਲੇ ਚਰਵਾਹੀਏ ਬਣ ਜਾਣਗੇ ਤੇ ਰਿਸ਼ਵਤ ਖੋਰੀ ਹੋ ਜਾਣਗੇ, ਰਿਸ਼ਵਤਾਂ ਲੈ ਕੇ ਮਾੜੇ ਕੰਮ ਕਰਨਗੇ।
ਇਤਿਆਦਕ ਕਰਮਨ ਬਸਤੇ,
ਜਦੋਂ ਇਤਿਆਦਕ ਭੈੜੇ ਕਰਮਾਂ ਵਿੱਚ ਮੇਰੇ ਸਿੰਘ ਲੱਗ ਜਾਣਗੇ, ਤੇ ਬੜੇ ਲੱਗੇ ਵੀ ਉਸ ਸਮੇਂ ਜਿਹੜੇ ਰਾਜੇ ਸਨ ਉਹਨਾਂ ਸਮਿਆਂ ਦੇ, ਜਿਹੜੇ ਰਾਜਿਆਂ ਦੇ ਸਮੇਂ ਅੱਗੇ ਜਿਹੜੀ ਹੋਰ ਪਬਲਿਕ ਸੀ ਨਿਆਰਾਪਨ ਉਹਨਾਂ ਨੇ ਛੱਡਣਾ ਸ਼ੁਰੂ ਕਰ ਦਿੱਤਾ, ਤੇ ਕਹਿੰਦੇ ਫਿਰ ਉਹ ਰਿਸ਼ਵਤ ਲੈਣ ਕੇ ਰਿਸ਼ਵਤ ਵਸ ਹੋ ਕੇ ਇਤਿਆਦਕ ਭੈੜੇ ਕਰਮ ਕਰਨਗੇ।
ਤੀ ਭੈਣ ਕਾ ਪੈਸਾ ਖਾਵੇ, ਬੈਠ ਦੁੱਲੀ ਚ ਨਿਆਉ ਕਮਾਵੇ।
ਔਰ ਧੀਆਂ ਭੈਣਾਂ ਦਾ ਪੈਸਾ ਖਾਣਗੇ, ਧੀਆਂ ਦਾ ਪੈਸਾ ਖਾਣ ਵੇਲੇ ਗੁਰੇਜ ਨਹੀਂ ਕਰਨਗੇ, ਭੈਣਾਂ ਦਾ ਪੈਸਾ ਖਾਣ ਵੇਲੇ ਗੁਰੇਜ ਨਹੀਂ ਕਰਨਗੇ। ਔਰ ਬੈਠ ਦੁਲੀਚੇ ਨਿਆਉ ਕਮਾਵੇ ਦਾ ਮਤਲਬ ਹੈ ਵੀ ਏਸੀ ਕਮਰਿਆਂ ਚ ਬਹਿ ਕੇ ਨਿਆ ਕਰਿਆ ਕਰਨਗੇ। ਪਹਿਲਾਂ ਨਿਆ ਹੁੰਦੇ ਸੀ, ਸਿੰਘ ਨਿਆ ਕਰਦੇ ਸੀ ਦਰਖਤਾਂ ਦੇ ਛਾਵਾਂ ਥੱਲੇ, ਪਿੰਡਾਂ ਦੀਆਂ ਸੱਥਾਂ ਚ ਬਹਿ ਕੇ, ਲੋਕਾਂ ਵਿੱਚ ਪਬਲਿਕ ਵਿੱਚ ਬਹਿ ਕੇ ਪਹਿਲਾਂ ਨਿਆ ਹੁੰਦਾ ਸੀ। ਤੇ ਕਹਿੰਦੇ ਫਿਰ ਇਹ ਨਿਆ ਇਸ ਤਰ੍ਹਾਂ ਕਰਿਆ ਕਰਨਗੇ ਵੀ ਇਕੱਲੇ ਆਪਣੀ ਮਰਜ਼ੀ ਨਾਲ ਹੀ ਨਿਆ ਕਰਦਿਆ ਕਰਨਗੇ, ਬੈਠਿਆਂ ਏਸੀ ਕਮਰਿਆਂ ਦੇ ਵਿੱਚ, ਠੰਡੇ ਕਮਰਿਆਂ ਦੇ ਵਿੱਚ। ਹੁਣ ਜਿਹੜੇ ਨਿਆ ਇਸ ਤਰ੍ਹਾਂ ਦੇ ਹੋਣਗੇ, ਪਬਲਿਕ ਵਿੱਚ ਵਿਚਰ ਕੇ ਨਾ ਕੀਤੇ ਜਾਣਗੇ, ਲੋਕਾਂ ਵਿੱਚ ਵਿਚਰ ਕੇ ਨਾ ਕੀਤੇ ਜਾਣਗੇ, ਉਹ ਨਿਆ ਕਿਵੇਂ ਨਿਆ ਹੋ ਸਕਦਾ? ਉਹ ਵੇਖਿਆ ਹੀ ਨਹੀਂ, ਜਦੋਂ ਜਾ ਕੇ ਪਬਲਿਕ ਵਿੱਚ ਮਾਹੌਲ ਜਾ ਕੇ ਨਹੀਂ ਵੇਖਿਆ, ਫਿਰ ਉਹ ਨਿਆ ਨਹੀਂ ਅਨਿਆ ਹੋਵੇਗਾ। ਦਲੀਚਿਆਂ ਵਿੱਚ ਬਹਿ ਕੇ, ਸੋਹਣੇ ਰੇਸ਼ਮੀ ਗੱਦਿਆਂ ਤੇ ਬਹਿ ਕੇ, ਐਸ਼ੋ ਇਸ਼ਰਤ ਦੇ ਸਮਾਨਾਂ ਦੇ ਵਿੱਚ ਰਹਿ ਕੇ, ਜਿਹੜੇ ਉਹ ਨੇ ਉਹ ਇਸ ਤਰ੍ਹਾਂ ਕਚਹਿਰੀਆਂ ਵਿੱਚ ਬੈਠ ਕੇ ਪ੍ਰਚਾਰ ਨਿਆ ਕਰਿਆ ਕਰਨਗੇ। ਪਹਿਲੇ ਸਿੱਖ ਸਰਦਾਰਾਂ ਵਾਂਗੂ ਜਿਹੜੇ ਬੰਦਗੀ ਵਾਲੇ ਸਾਧੇ ਹੁੰਦੇ ਸਨ, ਉਹ ਕਚਹਿਰੀਆਂ ਜਿਹੜੀਆਂ ਸੀ ਉਹਨਾਂ ਦੀਆਂ ਰੁੱਖਾਂ ਦੀਆਂ ਛਾਵੇਂ ਲੱਗਦੀਆਂ ਸੀ, ਆਮ ਸਫਾਵਾਂ ਵਿੱਚ ਵਿਛਦੀਆਂ ਸਨ, ਫਿਰ ਉਹ ਨਿਆ ਕਰਦੇ ਸੀ। ਕਹਿੰਦੇ ਐਸਾ ਨਿਆ ਨਹੀਂ ਕਰਨਗੇ।
ਵਾਚੈ ਵੇਦ ਗਿਰਾ ਗੁਰ ਛੋਡੈ,
ਵੇਦਾਂ ਨੂੰ ਉੱਤਮ ਸਮਝਣਗੇ, ਗੁਰੂ ਦੀ ਬਾਣੀ ਨੂੰ ਪੜ੍ਹਨਾ ਛੱਡ ਦੇਣਗੇ। ਕਹਿਣਗੇ ਜੀ ਵੇਦ ਜ਼ਿਆਦਾ ਡੂੰਘੇ ਨੇ, ਵੇਦ ਬੜੇ ਕਠਨ ਨੇ ਜੀ। ਗੁਰਬਾਣੀ ਨੂੰ ਕਹਿਣਗੇ ਜੀ ਤਾਂ ਸਰਲ ਹੈ, ਸੌਖੀ ਹੈ। ਵੇਦਾਂ ਨੂੰ ਜ਼ਿਆਦਾ ਮਹੱਤਤਾ ਦੇਣਗੇ ਔਰ ਗੁਰਬਾਣੀ ਨੂੰ ਛੱਡ ਦੇਣਗੇ।
ਵਿਪਰ ਧਰਮ ਕਰ ਜੀ ਮੈਂ ਮੁੱਢੈ,
ਔਰ ਬ੍ਰਾਹਮਣਾਂ ਵਾਲਾ ਧਰਮ ਜੀਵਣਗੇ, ਔਰ ਮੁੱਢ ਤੋਂ ਜਿਹੜਾ ਬ੍ਰਾਹਮਣਾਂ ਵਾਲਾ ਧਰਮ ਹੈ, ਵਿਪਰ ਧਰਮ ਧਾਰ ਕੇ ਆਪਣੀ ਉਪਜੀਵਿਕਾ ਕਰਨਗੇ।
ਨਾਰ ਮਲੇਛੀ ਘਰ ਮੈਂ ਆਨਾ,
ਔਰ ਮਲੇਛੀ ਇਸਤਰੀਆਂ ਜਿਹੜੀਆਂ ਤੁਰਕਣੀਆਂ ਨੇ ਉਹ ਆਪਣੇ ਘਰਾਂ ਵਿੱਚ ਲਿਆਉਣੀਆਂ ਸ਼ੁਰੂ ਕਰ ਦੇਣਗੇ।
ਵੇਸਵਾ ਰਮਣ ਨਾ ਕਵੇ ਕਿਸਾਨਾ,
ਔਰ ਵੇਸਵਾ ਨਾਲ ਰਮਣ ਕਰਦਿਆਂ ਵੀ ਆਪਣੇ ਮਨ ਦੇ ਵਿੱਚ ਕਿਸੇ ਪ੍ਰਕਾਰ ਦੀ ਲਾਜ ਨਹੀਂ ਕਰਨਗੇ। ਇਹ ਹੋਇਆ ਵੀ ਉਸ ਸਮੇਂ ਚ ਜਦੋਂ ਸਿੱਖ ਰਿਆਸਤਾਂ ਕਾਇਮ ਹੋ ਗਈਆਂ, ਸਿੱਖ ਰਾਜਿਆਂ ਨੇ, ਫਿਰ ਉਸ ਵਕਤ ਜਿਹੜੀਆਂ ਵੇਸ਼ਵਾਵਾਂ ਤੁਰਕਣੀਆਂ ਸੀ ਉਹ ਵੀ ਆਪਣੇ ਘਰਾਂ ਵਿੱਚ ਰਾਣੀਆਂ ਬਣਾ ਲਈਆਂ, ਉਹਨਾਂ ਨਾਲ ਵੀ ਰਮਣਾ ਸ਼ੁਰੂ ਕਰ ਦਿੱਤਾ। ਗੁਰੂ ਕਲਗੀਧਰ ਜੀ ਇਹ ਬਚਨ ਉਦੋਂ ਕਹਿ ਰਹੇ ਨੇ ਜਦੋਂ ਹਾਲੇ ਸਿੱਖ ਰਾਜ ਕਾਇਮ ਨਹੀਂ ਸੀ ਹੋਇਆ। ਸਿੱਖ ਰਾਜ ਖਤਮ ਹੋਣ ਦੇ ਕਾਰਨ ਮਹਾਰਾਜ ਜੀ ਦੱਸ ਰਹੇ ਨੇ ਕਿ ਇਹਨਾਂ ਨੇ ਨਿਆਰਾਪਨ ਛੱਡਣਾ ਸ਼ੁਰੂ ਕਰ ਦਿੱਤਾ, ਇਸ ਕਰਕੇ ਇਹਨਾਂ ਦਾ ਨਿਆਰਾਪਨ ਜਦੋਂ ਖਤਮ ਹੋਇਆ ਤੇ ਰਾਜ ਵੀ ਖੁਸਦਾ ਚਲਾ ਗਿਆ। ਤੋ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਇਹੋ ਜਿਹੇ ਹੋ ਜਾਣਗੇ ਕਿ ਮਲੇਛੀ ਇਸਤਰੀਆਂ ਜਿਹੜੀਆਂ ਨੇ ਘਰਾਂ ਵਿੱਚ ਲਿਆਉਣਗੇ, ਔਰ ਵੇਸ਼ਵਾਵਾਂ ਨਾਲ ਰਮਦਿਆਂ ਹੋਇਆਂ ਆਪਣੇ ਮਨ ਵਿੱਚ ਕਿਸੇ ਪ੍ਰਕਾਰ ਦੀ ਸ਼ਰਮ ਜਾਂ ਲਾਜ ਨਹੀਂ ਕਰਨਗੇ।
ਖੋਜੈ ਪੀਰ ਰਹਿ ਗੁਰਦੂਰ,
ਔਰ ਪੀਰਾਂ ਦੀਆਂ ਕਬਰਾਂ ਨੂੰ ਜਾ ਕੇ ਲੱਭਦੇ ਫਿਰਨਗੇ, ਕਬਰਾਂ ਤੇ ਜਾ ਕੇ ਮੱਥੇ ਟੇਕਦੇ ਫਿਰਨਗੇ, ਗੁਰੂ ਨੂੰ ਛੱਡ ਦੇਣਗੇ, ਗੁਰੂ ਦਾ ਭਰੋਸਾ ਛੱਡ ਦੇਣਗੇ, ਔਰ ਪੀਰਾਂ ਦੀਆਂ ਮੜੀਆਂ ਕਬਰਾਂ ਤੇ ਜਾ ਕੇ ਨੱਕਾਂ ਰਗੜਦੇ ਫਿਰਨਗੇ, ਉੱਥੇ ਸੀਰਨੀਆਂ ਚੜਾਉਂਦੇ ਫਿਰਨਗੇ।
ਨਾਰੀ ਨਿਆਉ ਕਰੇ ਭਰਪੂਰ,
ਔਰ ਨਾਰੀ ਨਿਆਉ ਕਰਨਗੇ, ਯਾਨੀ ਕਿ ਕੰਮ ਦਿਲਾਂ ਤੇ ਬੁਜਦਲਾਂ ਵਾਲਾ, ਮਰਦਾਂ ਵਾਲਾ ਨਿਆ ਨਹੀਂ ਕਰਨਗੇ। ਜਿਹੜਾ ਘੱਟ ਦਿਲ ਵਾਲਾ ਨਾਰੀ ਨਿਆ ਜਿਸ ਨੂੰ ਕਹਿੰਦੇ ਨੇ, ਨਾਰੀ ਨਿਆ ਦਾ ਮਤਲਬ ਹੈ ਕਿ ਡਰ ਡਰ ਕੇ ਕਾਇਰਤਾ ਵਾਲੇ ਨਿਆਉ ਕਰਨਗੇ, ਡਰ ਕੇ ਕਿਸੇ, ਹੁਣ ਜਿਹੜਾ ਕਿਸੇ ਦੇ ਡਰ ਵਿੱਚ ਨਿਆ ਕੀਤਾ ਜੇ ਉਹ ਨਿਆ ਹੋ ਹੀ ਨਹੀਂ ਸਕਦਾ, ਜਿਹੜਾ ਡਰ ਡਰ ਕੇ ਨਿਆ ਕੀਤਾ ਜੋ ਨਿਆ ਹੋਵੇਗਾ। ਮਹਾਰਾਜ ਜੀ ਕਹਿੰਦੇ ਨਾਰੀ ਨਿਆ ਕਰਨਗੇ, ਡਰ ਡਰ ਕੇ ਨਿਆ ਕਰਿਆ ਕਰਨਗੇ।
ਸਿੱਖਣੀਆਂ ਗਣਪਤੀ ਉਨਚਾ,
ਔਰ ਬਹੁਤ ਸਾਰੀਆਂ ਔਰਤਾਂ ਆਪਣੇ ਘਰ ਦੇ ਵਿੱਚ ਦਾਸੀਆਂ ਜਿਹੜੀਆਂ ਨੇ ਉਹਨਾਂ ਦਾਸੀਆਂ ਨੂੰ ਆਪਣੀਆਂ ਸਿੱਖਣੀਆਂ ਬਣਾਉਣੀਆਂ ਚਾਹਣਗੇ, ਯਾਨੀ ਕਿ ਏਕਾ ਨਾਰੀ ਜਤੀ ਨਹੀਂ ਰਹਿਣਗੇ, ਟਹਿਲਣਾ ਨੂੰ ਵੀ ਆਪਣੇ ਘਰ ਪਾ ਲੈਣਗੇ।
ਨ੍ਰਿਪ ਨਾਰੀ ਮੈਂ ਨੇਕ ਨਰਾ ਹੈ,
ਔਰ ਇੱਕ ਜਿਹੜੀ ਰਾਣੀ ਹੈ ਉਹਦੇ ਵਿੱਚ ਨੇਕ ਨਹੀਂ ਰਹਿਣਗੇ। ਸਾਡੇ ਸਿੱਖ ਰਿਆਸਤਾਂ ਦੇ ਐਸੇ ਰਾਜੇ ਹੋਏ ਜਿਨ੍ਹਾਂ ਨੇ 300-300 ਤੋਂ ਵੀ ਵੱਧ ਰਾਣੀਆਂ ਆਪਣੇ ਘਰਾਂ ਵਿੱਚ ਪਾ ਲਈਆਂ। ਸੋ ਕਹਿਣ ਤੋਂ ਭਾਵ ਕਿ ਉਹ ਏਕਾ ਨਾਰੀ ਜਤੀ ਨਹੀਂ ਹੋਣਗੇ, ਏਕਾ ਨਾਰੀ ਜਤ ਨੂੰ ਤਿਆਗ ਦੇਣਗੇ, ਰਾਣੀਆਂ ਪ੍ਰਤੀ ਵਫਾਦਾਰ ਨਹੀਂ ਰਹਿਣਗੇ।
ਪ੍ਰਥਮ ਫਰੰਗੀ ਲੁਧਪੁਰ ਆਵੇ,
ਮਹਾਰਾਜ ਜੀ ਕਹਿੰਦੇ ਆ ਜਿਹੜੇ ਫਰੰਗੀ ਅੰਗਰੇਜ਼ ਨੇ ਪਹਿਲਾਂ ਲੁਧਪੁਰ ਲੁਧਿਆਣੇ ਆਉਣਗੇ, ਲੁਧਿਆਣੇ ਤੱਕ ਆ ਕੇ ਆਪਣੇ ਰਾਜ ਦੀ ਜਿਹੜੀ ਹੱਦ ਹੈ ਉਹ ਮੁਕਰਰ ਕਰਨਗੇ।
ਰਾਜ ਤੇਜ ਵੱਧ ਜਾਵੇ,
ਔਰ ਫਿਰ ਇੱਥੇ ਆ ਕੇ ਉਹ ਆਪਣਾ ਰਾਜ ਭੋਗਣਗੇ ਸਹਿਜੇ ਸਹਿਜੇ। ਉਹਨਾਂ ਅੰਗਰੇਜ਼ਾਂ ਦਾ ਫਰੰਗੀਆਂ ਦਾ ਜਿਹੜਾ ਰਾਜ ਹੈ ਉਹਨਾਂ ਦਾ ਜਿਹੜਾ ਤੇਜ ਹੈ ਉਹ ਵੱਧਦਾ ਚਲਾ ਜਾਏਗਾ।
ਧਨ ਅਰ ਸੁੰਦਰ ਤ੍ਰਿਆ ਤੂੰ ਲੈਵੇ,
ਸੋਹਣਾ ਧਨ ਤੇ ਸੋਹਣੀਆਂ ਇਸਤਰੀਆਂ ਆਪਣੇ ਘਰਾਂ ਦੇ ਵਿੱਚ ਲੈ ਕੇ ਰੱਖਿਆ ਕਰਨਗੇ। ਉਹ ਫਿਰੰਗੀ ਵੀ ਜਿਹੜੇ ਨੇ ਉਹ ਧਨ ਤੇ ਇਸਤਰੀਆਂ ਹਿੰਦੁਸਤਾਨ ਦੀਆਂ ਆਪਣੇ ਘਰ ਵਿੱਚ ਇਕੱਠੀਆਂ ਕਰਨਗੇ।
ਤਵੇ ਸਿੰਘ ਦੀਰਘ ਦੁੱਖ ਖੋਵੇ,
ਉਸ ਵੇਲੇ ਫਿਰ ਮੇਰੇ ਸਿੰਘਾਂ ਨੂੰ ਬੜਾ ਡਾਢਾ ਦੁੱਖ ਪਾਉਣਾ ਪਵੇਗਾ। ਅੰਗਰੇਜ਼ਾਂ ਦੇ ਸਮੇਂ ਜਿੰਨੇ ਸਿੰਘ ਦੁਖੀ ਹੋਏ ਬਹੁਤ ਜ਼ਿਆਦਾ ਵੱਡਾ ਡਾਢਾ ਦੁੱਖ ਸੀ। ਆਪਣੇ ਸਾਡੇ ਜਿਹੜੇ ਸਨ ਪਾੜਾ ਸਿੰਘ ਵਰਗੇ, ਧਿਆਨ ਸਿੰਘ ਡੋਗਰੇ ਵਰਗੇ, ਲਾਲ ਸਿੰਘ ਵਰਗੇ, ਇਹ ਅੰਗਰੇਜ਼ਾਂ ਦੇ ਪਿੱਠੂ ਬਣ ਗਏ ਤੇ ਅੰਗਰੇਜ਼ਾਂ ਦੇ ਪਿੱਠੂ ਬਣ ਕੇ ਖਾਲਸੇ ਦਾ ਰਾਜ ਖਤਮ ਕਰਨ ਵਾਸਤੇ ਇਹਨਾਂ ਨੇ ਪੂਰਾ ਯੋਗਦਾਨ ਪਾਇਆ। ਉਸ ਵੇਲੇ ਫਿਰ ਇਹੋ ਜਿਹੇ ਉਹਨਾਂ ਦੀ ਗੱਲ ਹੋ ਰਹੀ ਹੈ ਇੱਥੇ। ਆਮ ਸਿੰਘ ਤਾਂ ਦੁਖੀ ਹੋਏ ਪਰ ਜਿਹੜੇ ਆਗੂ ਸਨ, ਮੁਖੀਏ ਸਨ, ਉਹ ਹੀ ਜਾ ਕੇ ਅੰਗਰੇਜ਼ਾਂ ਦੇ ਪਿੱਠੂ ਬਣ ਗਏ। ਪਾੜਾ ਸਿੰਘ ਸੀ ਯਾਰ ਫਰੰਗੀਆਂ ਦਾ, ਉਹਦੇ ਸਿੰਘਾਂ ਦੇ ਨਾਲ ਸੀ ਗੈਰ ਸਾਲੀ। ਪਾੜਾ ਸਿੰਘ ਵਰਗਿਆਂ ਦਾ ਸ਼ਾਹ ਮੁਹੰਮਦ ਨੇ ਉਹ ਜੰਗਨਾਮਾ ਲਿਖਿਆ, ਜੋ ਪੜ੍ਹ ਕੇ ਪਤਾ ਲੱਗਦਾ ਕਿ ਸਾਡੇ ਜਿਹੜੇ ਉਸ ਵੇਲੇ ਕਿੰਨੇ ਇਹੋ ਜਿਹੇ ਪਿੱਠੂ ਸਨ ਅੰਗਰੇਜ਼ਾਂ ਦੇ, ਜਿਹੜੇ ਸਿੱਖਾਂ ਦੇ ਆਗੂ ਬਣੇ ਹੋਏ ਸਨ। ਮਹਾਰਾਜ ਜੀ ਕਹਿੰਦੇ ਸਾਡੇ ਜਿਹੜੇ ਸਿੰਘ ਨੇ ਫਿਰ ਉਹ ਦੁੱਖ ਪਾਉਣਗੇ।
ਅਬ ਬੇਮੁਖ ਗੁਰ ਤੇਜੇ ਭਏ,
ਮਹਾਰਾਜ ਜੀ ਕਹਿੰਦੇ ਜਿਹੜੇ ਹੁਣ ਸਾਡੇ ਤੋਂ ਬੇਮੁਖ ਹੋ ਕੇ ਗਏ ਸਨ,
ਤਬ ਤਿਨਕੇ ਸਿਰ ਸੰਕਟ ਪਏ,
ਫਿਰ ਇਹਨਾਂ ਦੇ ਸਿਰ ਦੇ ਉੱਤੇ ਬੜਾ ਵੱਡਾ ਭਾਰੀ ਸੰਕਟ ਪਵੇਗਾ।
ਚਿੰਤਾ ਬਦੈ ਸਬਨ ਕੇ ਬੀਚ,
ਇਹਨਾਂ ਦੀ ਬੜੀ ਵੱਡੀ ਭਾਰੀ ਚਿੰਤਾ ਹਿਰਦੇ ਵਿੱਚ ਵਧੇਗੀ।
ਕਰੈ ਪੁਕਾਰ ਗੁਰੂ ਦੇ ਮੀਚ,
ਪੁਕਾਰਾਂ ਕਰਨਗੇ ਕਿ ਸਾਨੂੰ ਮੌਤ ਆ ਜਾਏ, ਪਰ ਮੌਤ ਵੀ ਨਹੀਂ ਆਵੇਗੀ।
ਪੁਲ ਸਿੰਘ ਬੁਝਿਓ ਮਹਾਰਾਜ,
ਸਿੰਘ ਪੁੱਛਣ ਲੱਗੇ ਹੇ ਗੁਰੂ ਕਲਗੀਧਰ ਪਾਤਸ਼ਾਹ ਜੀ, ਮਹਾਰਾਜ ਜੀ ਇਹ ਤਾਂ ਤੁਸੀਂ ਅੰਗਰੇਜ਼ਾਂ ਦੇ ਬਾਰੇ ਦੱਸਿਆ, ਫਰੰਗੀਆਂ ਦੇ ਬਾਰੇ ਦੱਸਿਆ ਕਿ ਫਰੰਗੀਆਂ ਦਾ ਰਾਜ ਹੋਵੇਗਾ ਦੇਸ਼ ਵਿੱਚ, ਸਿੰਘਾਂ ਕੋਲ ਇਹ ਰਾਜ ਖੋਣਗੇ। ਮਹਾਰਾਜ ਜੀ ਹੁਣ ਕਿਰਪਾ ਕਰਕੇ ਦੱਸੋ,
ਕਿਮ ਤੁਰਨ ਕੋ ਤੁਰਕਨ ਕੋ ਤਵੈ, ਕਿਮ ਤੁਰਕਨ ਕਿਮ ਤੁਰਕਨ ਕੋ ਹੋਏ ਕੁਕਾਜ।
ਮਹਾਰਾਜ ਜੀ ਨਾ ਤੁਰਕਾਂ ਦਾ ਕੁਕਾਜ ਕੀ ਹੋਵੇਗਾ ਉਸ ਵੇਲੇ, ਇਹਨਾਂ ਤੁਰਕਾਂ ਦਾ ਰਾਜ ਭਾਗ, ਕਿਉਂਕਿ ਹੁਣ ਤਾਂ ਤੁਰਕਾਂ ਦਾ ਰਾਜ ਹੈ, ਇਹਨਾਂ ਮਲੇਛਾਂ ਦਾ ਰਾਜ ਹੈ, ਤੇ ਮਹਾਰਾਜ ਜੀ ਇਹਨਾਂ ਦਾ ਕੀ ਹੋਵੇਗਾ ਉਸ ਵੇਲੇ ਜਦੋਂ ਅੰਗਰੇਜ਼ ਕਾਬਜ ਹੋਣਗੇ, ਫਿਰ ਇਹਨਾਂ ਦਾ ਕੀ ਹੋਵੇਗਾ।
ਰਾਜ ਤੇਜ ਭੂਮੀ ਮੈਂ ਪੂਰਾ,
ਇਸ ਵੇਲੇ ਇਹਨਾਂ ਦਾ ਸਾਰੀ ਧਰਤੀ ਦੇ ਉੱਤੇ ਰਾਜ ਤੇਜ ਹੈ, ਇਸ ਵੇਲੇ ਇਹ ਰਾਜ ਕਰ ਰਹੇ ਨੇ।
ਕਿਮ ਇਨਕੇ ਤਵ ਹੈ ਦੂਰਾ,
ਇਹਨਾਂ ਤੋਂ ਇਹ ਰਾਜ ਭਾਗ ਕਿਵੇਂ ਦੂਰ ਹੋਵੇਗਾ, ਇਹਨਾਂ ਦਾ ਇਹ ਰਾਜ ਭਾਗ ਕਿਵੇਂ ਖਤਮ ਹੋਵੇਗਾ, ਕਿਵੇਂ ਖਾਲਸੇ ਕੋਲ ਆਵੇਗਾ।
ਸੁਣ ਸਤਿਗੁਰ ਤਵ ਖੋਲ ਸੁਣਾਇਓ, ਜਥਾ ਪਵਿਕਤ ਮੈਂ ਬਨ ਆਇਓ।
ਸੁਣ ਕੇ ਸਤਿਗੁਰੂ ਕਲਗੀਧਰ ਜੀ ਨੇ ਫਿਰ ਸਾਰੀ ਵਾਰਤਾ ਖੋਲ ਕੇ ਸੁਣਾਈ ਜੋ ਭਵਿੱਖਤ ਵਿੱਚ ਹੋਣੀ ਸੀ, ਜਿਵੇਂ ਇਹਨਾਂ ਤੁਰਕਾਂ ਦਾ ਰਾਜ ਭਾਗ ਖੋਇਆ ਜਾਣਾ ਸੀ, ਉਹ ਸਾਰੇ ਭਵਿੱਖਤ ਬਚਨ ਫਿਰ ਗੁਰੂ ਕਲਗੀਧਰ ਜੀ ਨੇ ਸਰਵਣ ਕਰਾਏ।
ਅਕਬਰ ਬ੍ਰਹਮਚਾਰੀ ਤਨ ਧਾਰਾ,
ਮਹਾਰਾਜ ਜੀ ਕਹਿੰਦੇ ਭਾਈ ਜਿਹੜਾ ਇਹ ਅਕਬਰ ਬਾਦਸ਼ਾਹ ਸੀ ਹਿੰਦੁਸਤਾਨ ਦਾ, ਮੁਸਲਮਾਨਾਂ ਦਾ, ਮੁਗਲਾਂ ਦਾ ਬਾਦਸ਼ਾਹ, ਇਹ ਪਹਿਲਾਂ ਬ੍ਰਹਮਚਾਰੀ ਸੀ ਪਿਛਲੇ ਜਨਮ ਚ। ਇੱਕ ਬ੍ਰਹਮਚਾਰੀ ਨੇ ਅਕਬਰ ਦਾ ਸਰੀਰ ਧਾਰਨ ਕੀਤਾ, ਰਾਜ ਭਾਗ ਪ੍ਰਾਪਤ ਕੀਤਾ।
ਧਰਮ ਆਪਣਾ ਖੂਬ ਸਵਾਰਾ,
ਔਰ ਅਕਬਰ ਨੇ ਆਪਣੇ ਧਰਮ ਨੂੰ ਖੂਬ ਸਵਾਰਿਆ, ਇਹਨੇ ਇਸਲਾਮ ਧਰਮ ਦਾ ਬੜਾ ਪ੍ਰਚਾਰ ਕੀਤਾ।
ਜਿਸ ਕੇ ਜਹਾਂਗੀਰ ਤੋਵਾ
ਅਕਬਰ ਦੇ ਘਰ ਅੱਗੇ ਉਹਦਾ ਪੁੱਤਰ ਬਾਦਸ਼ਾਹ ਜਹਾਂਗੀਰ ਹੋਇਆ ਹੈ
ਸ਼ਾਹ ਜਹਾਂ ਪੁਨ ਸਭ ਨੇ ਜੁਆ
ਜਹਾਂਗੀਰ ਦਾ ਲੜਕਾ ਅੱਗੇ ਬਾਦਸ਼ਾਹ ਸ਼ਾਹਜਹਾਨ ਹੋਇਆ ਸਾਰਿਆਂ ਨੇ ਵੇਖਿਆ ਹੈ
ਆਏ ਵਲਾਇਤ ਤੇ ਤਿਸ ਪਹੁੰਨ
ਔਰ ਇਸ ਪ੍ਰਕਾਰ ਨਾਲ ਵਲਾਇਤ ਤੋਂ ਬੜੀਆਂ ਬੜੀਆਂ ਚੀਜ਼ਾਂ ਉਹਦੇ ਘਰ ਦੇ ਵਿੱਚ ਆਉਂਦੀਆਂ ਸਨ
ਰਹੇ ਗੁਲਾਮ ਹੋਏ ਕਰ ਮੌਨ
ਔਰ ਜਿਹੜੇ ਵਲਾਇਤ ਤੋਂ ਦੂਜੇ ਦੇਸ਼ਾਂ ਵਿੱਚੋਂ ਆਏ ਲੋਕ ਉਹ ਵੀ ਆ ਕੇ ਇਹਦੇ ਗੁਲਾਮ ਬਣ ਕੇ ਰਹਿੰਦੇ ਰਹੇ
ਬਹੁਰਨ ਰੰਗ ਬੰਦ ਕਰ ਆਗੇ
ਸ਼ਾਹਜਹਾਨ ਤੋਂ ਬਾਅਦ ਉਹਨੇ ਸ਼ਾਹਜਹਾਨ ਨੂੰ ਬੰਦੀ ਬਣਾ ਕੇ ਆਪਣੇ ਪਿਓ ਨੂੰ ਔਰੰਗਜ਼ੇਬ ਬਾਦਸ਼ਾਹ ਹਿੰਦੁਸਤਾਨ ਦਾ ਤਖ਼ਤ ਦਾ ਕਾਬਜ ਬਣਿਆ ਬਾਦਸ਼ਾਹ ਬਣਿਆ
ਮੀਰਾ ਸ਼ਾਹ ਸੇਵ ਮੈਂ ਲਾਗੇ
ਤੇ ਖਾਲਸਾ ਜੀ ਜਿਹੜਾ ਔਰੰਗਜ਼ੇਬ ਸੀ ਇੱਕ ਮੁਸਲਮਾਨ ਫਕੀਰ ਸੀ ਮੀਰਾ ਸ਼ਾਹ ਉਹਦਾ ਚੇਲਾ ਸੀ ਇਹ ਪਹਿਲਾਂ ਦਾਰਾ ਸ਼ਿਕੋਹ ਨੂੰ ਵੀ ਕਹਿੰਦਾ ਸੀ ਆਪਣੇ ਨਾਲ ਦੇ ਭਰਾਵਾਂ ਨੂੰ ਵੀ ਕਹਿੰਦਾ ਸੀ ਕਿ ਤੁਸੀਂ ਹਿੰਦੁਸਤਾਨ ਦੇ ਬਾਦਸ਼ਾਹ ਬਣ ਜਾਓ ਜੇ ਮੈਂ ਤਾਂ ਫਕੀਰ ਬਣਨਾ ਹੈ ਪਹਿਲਾਂ ਫਕੀਰਾਂ ਦੇ ਕੋਲ ਰਿਹਾ ਹੈ ਮੀਰਾ ਸ਼ਾਹ ਇਹਦੇ ਗੁਰੂ ਦਾ ਨਾਂ ਸੀ ਔਰੰਗਜ਼ੇਬ ਦਾ ਮਹਾਰਾਜ ਜੀ ਦੱਸ ਰਹੇ ਨੇ ਕਹਿੰਦੇ ਮੀਰਾ ਸ਼ਾਹ ਦੀ ਸੇਵਾ ਦੇ ਵਿੱਚ ਪਹਿਲਾਂ ਨੁਰੰਗਾ ਲੱਗਾ ਸੀ
ਸਾਧਨ ਵਾਸਤੇ ਮੈਂ ਜਾਣੀ
ਉਸ ਵੇਲੇ ਨੇ ਪਹਿਲਾਂ ਆਪਣੇ ਮਨ ਦੇ ਵਿੱਚ ਸਾਧੂ ਬਣਨ ਦੀ ਬਿਰਤੀ ਰੱਖੀ ਸੀ ਕਿ ਮੈਂ ਸਾਧੂ ਬਣਾਂਗਾ ਫਕੀਰ ਬਣਾਂਗਾ
ਤੋ ਨਾ ਛੁੱਟੀ ਬਾਤ ਪੁਰਾਣੀ
ਪਰ ਜਿਹੜੀ ਰਾਜ ਕਰਨ ਦੀ ਲਾਲਸਾ ਸੀ ਉਹਦੇ ਮਨ ਚੋਂ ਨਹੀਂ ਛੁੱਟੀ ਪਹਿਲਾਂ ਤਾਂ ਇਹਨੇ ਮਨ ਚ ਸੋਚਿਆ ਕਿ ਮੈਂ ਫਕੀਰ ਬਣਾਂਗਾ ਮੀਰਾ ਸ਼ਾਹ ਦਾ ਚੇਲਾ ਸੀ ਪਰ ਬਾਅਦ ਵਿੱਚ ਇਹਨੇ ਆਖਿਆ ਕਿ ਮੈਂ ਤਾਂ ਰਾਜ ਭਾਗ ਨਹੀਂ ਛੱਡ ਸਕਦਾ ਰਾਜ ਭਾਗ ਦੀ ਜਿਹੜੀ ਲਾਲਚ ਦੀ ਬਿਰਤੀ ਸੀ ਉਹ ਇਹਨੇ ਨਹੀਂ ਛੱਡੀ
ਮਗ ਖੁਦਾਏ ਕੋ ਲੱਕ ਕਰ ਭੁਲਾ
ਜਿਹੜਾ ਖੁਦਾ ਦਾ ਰਸਤਾ ਸੀ ਉਹ ਭੁੱਲ ਗਿਆ ਔਰੰਗਜ਼ੇਬ ਰੱਬ ਦਾ ਰਸਤਾ ਇਹਨੇ ਭੁਲਾ ਦਿੱਤਾ
ਲਾਲਚ ਲੱਗੇ ਰਾਜ ਮਗ ਭੁਲਾ
ਔਰ ਲਾਲਚ ਲੱਗ ਗਿਆ ਰਾਜ ਭਾਗ ਦਾ ਤੇ ਨਸ਼ੇ ਵਿੱਚ ਰਾਜ ਭਾਗ ਦੇ ਫੁੱਲਿਆ ਫਿਰਦਾ ਹੁਣ ਔਰੰਗਜ਼ੇਬ ਹੰਕਾਰਿਆ ਫਿਰਦਾ ਹੈ
ਭਾਈ ਮਾਰਾ ਰਾਜ ਨ ਛੋਰਾ
ਭਰਾ ਮਾਰ ਦਿੱਤੇ ਔਰੰਗਜ਼ੇਬ ਨੇ ਪਰ ਇਹਨੇ ਰਾਜ ਭਾਗ ਦੀ ਇੱਛਾ ਨਹੀਂ ਛੱਡੀ
ਦਾਰਾ ਕਾਟ ਛਤੁਰਪਦ ਤੂਰਾ
ਵੇਖੋ ਦਾਰਾ ਸ਼ਿਕੋਹ ਨੂੰ ਵੀ ਮਾਰ ਕੇ ਕੱਟ ਕੇ ਸਾਰੇ ਛਤਰੂ ਆਪਣੇ ਜਿਹੜੇ ਸਨ ਉਹ ਖਤਮ ਕਰ ਦਿੱਤੇ
ਮਦ ਪਰ ਰਾਜ ਕਰਤੇ ਇੱਕ ਸ਼ਾਹੂ
ਔਰ ਬੜੇ ਮਦ ਹੰਕਾਰ ਵਿੱਚ ਭਰਿਆ ਹੋਇਆ ਇੱਕ ਰਾਜ ਕਰਨ ਲੱਗਾ ਸ਼ਾਹੂ ਬਣ ਕੇ ਰਾਜਾ ਬਣ ਕੇ ਰਾਜ ਕਰਨ ਲੱਗਾ
ਹਮਸੋ ਵੈਰ ਵਧੈ ਸਹਿ ਜਾਓ
ਔਰ ਸਹਿਜ ਸੁਭਾਵਕ ਸਾਡੇ ਨਾਲ ਵੈਰ ਕਰਦਾ ਹੈ ਸਾਡੇ ਨਾਲ ਬਿਨਾਂ ਗੱਲ ਤੋਂ ਹੀ ਵੈਰ ਕਰ ਰਿਹਾ ਅਸੀਂ ਇਹਦਾ ਕੁਝ ਵਿਗਾੜਿਆ ਨਹੀਂ ਪਰ ਸਾਡੇ ਨਾਲ ਮਨ ਦੇ ਵਿੱਚ ਵੈਰ ਕਰ ਰਿਹਾ
ਕਰੈ ਜੋਰ ਤੇ ਜਗਤ ਅਨੀਤ
ਔਰ ਜੋਰ ਕਰਕੇ ਜ਼ੁਲਮ ਕਰਕੇ ਔਰੰਗਜ਼ੇਬ ਇਸ ਜਗਤ ਵਿੱਚ ਅਨੀਤੀਆਂ ਕਰ ਰਿਹਾ ਸੈਂਕੜੇ ਹਿੰਦੂਆਂ ਦੇ ਧਰਮ ਭ੍ਰਸ਼ਟ ਕਰ ਰਿਹਾ ਸੈਂਕੜੇ ਹਿੰਦੂਆਂ ਦੇ ਬਣਾਏ ਹੋਏ ਧਰਮ ਸਥਾਨਾਂ ਨੂੰ ਢਾ ਕੇ ਉਹਨਾਂ ਦੀਆਂ ਥਾਵਾਂ ਤੇ ਮਸਜਿਦਾਂ ਬਣਾ ਰਿਹਾ
ਦੀਨ ਵਧਾਮਨ ਮੈਂ ਧਰ ਚੀਤ
ਔਰ ਆਪਣੇ ਮਨ ਦੇ ਵਿੱਚ ਕੇਵਲ ਆਪਣਾ ਦੀਨ ਵਧਾਉਣਾ ਚਾਹੁੰਦਾ ਕਿ ਮੇਰਾ ਮਜ਼ਹਬ ਵਧੇ ਮੇਰਾ ਜਿਹੜਾ ਇਸਲਾਮ ਧਰਮ ਹੈ ਇਹਦਾ ਵਾਧਾ ਹੋਵੇ ਸਾਡੀ ਗਿਣਤੀ ਵਧੇ
ਮੱਕਾ ਹੇਤ ਬੰਦਗੀ ਜਾਹੈ
ਇੱਥੋਂ ਤੱਕ ਕਿ ਔਰੰਗਜ਼ੇਬ ਰੋਜ਼ ਮੱਕੇ ਜਾਂਦਾ ਸਰੀਰ ਛੱਡ ਕੇ ਸਰੀਰ ਛੱਡ ਕੇ ਯੋਗ ਦੇ ਬਲ ਨਾਲ ਆਪਣਾ ਸਰੀਰ ਛੱਡ ਦਿੰਦਾ ਤੇ ਰੋਜ਼ ਮੱਕੇ ਜਾਂਦਾ ਮੱਕੇ ਜਾ ਕੇ ਜ਼ਿਆਰਤ ਕਰਦਾ ਹੈ
ਮੰਗੈ ਮੋਇ ਨੂਰ ਸਲਾ ਹੈ
ਔਰ ਜਾ ਕੇ ਮੱਕੇ ਇਹ ਮੰਗ ਮੰਗਦਾ ਕਿ ਹੇ ਖੁਦਾਬੰਦ ਕਰੀਮ ਮੇਰੇ ਨੂਰ ਦੀ ਸਾਰੇ ਸਲਾਘਾ ਕਰਨ ਜੋ ਮੈਂ ਕਰ ਰਿਹਾ ਮੇਰੇ ਕੰਮਾਂ ਦੀ ਸਾਰੇ ਸਲਾਘਾ ਕਰਨ ਇਹ ਜਾ ਕੇ ਉੱਥੇ ਖੁਦਾ ਕੋਲੋਂ ਮੰਗਦਾ ਹੈ
ਹੋਈ ਆਵਾਜ਼ ਰਾਤ ਕੇ ਤਾਏ ਸਭ ਪਰ ਬਲੀ ਗੁਰੂ ਪਰ ਨਾਏ
ਆਖੋ ਸਤਨਾਮ ਸ੍ਰੀ
ਵਾਹਿਗੁਰੂ
ਕਲਗੀਧਰ ਜੀ ਕਹਿੰਦੇ ਸਿੰਘੋ ਇੱਕ ਦਿਨ ਰਾਤ ਨੂੰ ਔਰੰਗਜ਼ੇਬ ਨੂੰ ਆਵਾਜ਼ ਸੁਣੀ ਆਕਾਸ਼ਵਾਣੀ ਸੁਣੀ ਜਦੋਂ ਰੋਜ਼ ਹੀ ਮੰਗਦਾ ਸੀ ਨਾ ਖੁਦਾ ਕੋਲੋਂ ਕਿ ਹੇ ਖੁਦਾ ਮੇਰਾ ਨੂਰ ਸਾਰੇ ਸਲਾਉਣ ਸਭ ਤੇ ਮੇਰਾ ਜ਼ੋਰ ਹੋਵੇ ਇਹਨੂੰ ਆਵਾਜ਼ ਆਈ ਕਹਿੰਦੇ ਔਰੰਗਜ਼ੇਬ ਤੇਰਾ ਸਾਰਿਆਂ ਤੇ ਜ਼ੋਰ ਹੋਵੇਗਾ ਪਰ ਗੁਰੂ ਨਾਨਕ ਦੇ ਘਰ ਤੇ ਨਹੀਂ ਹੋ ਸਕਦਾ ਸਭ ਪਰ ਬਲੀ ਗੁਰੂ ਪਰ ਨਾਹੀਂ ਤੂੰ ਸਾਰਿਆਂ ਤੇ ਬਲੀ ਹੋਵੇਂਗਾ पर तेरा बल गुरु ते नहीं चलेगा।
इम सुपने में सुन कर कूरा,
इतना इस झूठे नरंगे ने सुपने बेच सारी आवाज सुनी।
हिंदू धर्म करन लग दूरा,
उसे दिन तो ये हिंदू धर्म दा नाश करन लग पिया, हिंदू धर्म नू दूर करन दे यतन करन लग पिया।
जिस किस ते अजमत पति आवे,
जिस किस तो अजमत वेखना चाहुंदा सी, किसे नू भी फड़दा सी, साधु फकीर नू कहंदा करामात विखाओ तां छड्डांगा। हर एक साधु फकीर नू फड़ के करामात वेखनी चाहुंदा है।
अमरे संग संग्राम मचावे,
और साडे नाल भी जंग कर रहा है, साडे नाल भी युद्ध कर रहा है।
हर की करनी ने बिचारे,
परमात्मा दी करनी नहीं बिचारी। हालांकि आकाशवाणी भी इनू होगी कि गुरु ते तेरा जोर नहीं चलेगा, पर हंकारी सी, कहदा मैं चला के विखावांगा, गुरु ते भी अपना जोर चलावांगा। हरि दी करनी नू इन्हें अपने मन च नहीं बिचारिया।
हम पर चेओ करो बल भारी,
साडे उत्ते अपना बल विखाणा चाहुंदा, साडे उत्ते अपनी ताकत विखाणा चाहुंदा है।
गुर प्रसाद मजब जिन धारा, मारेंगे सब जुद मजारा।
महाराज जी कहंदे गुरु दी कृपा नाल जिन्ने पंथ खालसे दा धर्म धारण कीता है, जेड़े खालसे विच आके फौज च भर्ती हो के खालसा रूप हो गए ने, मेरा वो खालसा आउण वाले समय विच जंगा युद्धां विच इन्हां मलेच्छां नूं मार के खत्म कर देगा, इना मलेच्छा दा नाश कर देगा।
तुरक तेज जगो बिना से,
तुरकां दा जेड़ा तेज है वो सहजे सहजे बिनस जाएगा, खत्म हो जाएगा।
करे किरत को ले दुख राते,
ये फिर दुख भोगणगे, राज भाग छड़ के इन्हां नूं मेरे सिंघां दे आके गुलाम बनना पएगा। ये जेड़े पठान गिलजे अपने आप नू बड़े सूरमे कहाउण वाले ने, ए मेरे सिंघां दे आके नौकर बनिया करनगे।
तजै कलेवर हम जिस बीर,
महाराज जी कहंदे खालसा जी जदों असीं अपना शरीर त्यागांगे। कलगीधर जी आउण वाले बचन दस रहे ने भविखत बचन, महाराज जी कहंदे खालसा जी जदों असीं अपना शरीर त्यागांगे।
बीते बरक तिताली केर,
साडा शरीर त्यागण तो 43 साल बाद जदों असीं शरीर त्यागांगे, साडे शरीर त्यागण तो 43 साल बाद।
झाड़ झाड़ मैं सिंह उठे है,
झाड़ झाड़ च सिंह पैदा होणगे, झाड़ झाड़ विच हर थां तो सिंह पैदा होणगे, झाड़ झाड़ चो सिंघां दा जन्म होवेगा।
जित कित संगर भीम मचै,
जिधर किधर बड़ा भयानक घमासान संगर मेरा खालसा मचावेगा। यानी कि 1808 सम्मत बिक्रमी विच मेरा खालसा जंग मचावेगा।
लुटत कुटत मारत मरै,
लुटदिआं इन्हां लुटेरिआं नूं लुट के, इन्हां नूं लुटदिआं कुटदिआं नाले मारनगे, नाले आप शहीद होणगे।
सीस अंत गिणती को करै,
और कहंदे अणगिणत सीस होणगे सिंघां दे शहीद, और उन्हां सिंघां दे सिरां दे उस वेले मुल भी पाए जाणगे।
जबै 1800 होए पूरे,
जदों 1800 सम्मत बिक्रमी पूरा हो जावेगा।
लुटै ग्रामपुर दूरै दूरे,
और दूर दूर तक पिंड ग्राम जेड़े ने मेरा खालसा लुटेगा। इन्हां मलेच्छां दे पिंडां नूं, इन्हां दे नगरां नूं मेरा खालसा लुट मार करके लियावेगा।
40 बरक बिते हम पाछे,
महाराज जी कहंदे साडे शरीर त्यागण तो 40 साल बाद।
पश्चिम दिशते आवन बांछे,
पश्चिम दिशा तो एक मलेच्छ आवेगा। इशारा हो रहा नादर शाह वल अबदाली वल, कि पच्छम दिशा वल्लों एक कंधारी जमन आवेगा।
जमन कंधारी आवे जाए,
उत्थों दे जेड़े कंधार दे मुसलमान दुरानी अहमद शाह है ओ चल के आवेगा।
उजने कने देश दुख पाए,
उदों जदों अहमद शाह आवेगा। ये वेखो महाराज जी, सचखंड जाण तो पहला जो 40 साल बाद आउणा है उन्हें, महाराज जी भविखत बचन पहला दस रहे ने। कहंदे भाई वो अहमद शाह जदों आवेगा कंधारी जमन फौज लैके कंधार तो, بڑے دیش اجاڑے گا ہندوستان دے بڑے شہراں نگراں نو اجاڑے گا
انیس ہے سمت جب ہوئے
جلو انیس سو پورا سمت بکرمی ہو جائے گا
جیوے ترک راج سب کھوئے
اس ویلے تک ترک دا اخیرلا جڑا بادشاہ سی او بادشاہ دا ذکر کہندے کیول او ناں دا ہی بادشاہ رہ گیا محمد شاہ رنگیلا بھی جس نو کہندے سن ناں دا ہی کلا بادشاہ مہاراج جی کہندے اوہ تاں جیوے گا پر راج بھاگ اوہدا ختم ہو جائے گا
مارکوٹ پورب تے تاوے
اور کہندے پورب تو مارکوٹ تاں دے آن گے ادھروں ملیچ
پیادی عیسے آوے سین پیادی عیسے آوے
اور سین پیادی عیسے آوے جیڑی عیشا دی سین کیڑی ہے فرنگی وہ پورب دشا تو آن گے چڑھ دے وہ ہندوستان تے قبضہ کر دے آن گے اور ساری فوج انہاں دی ہندوستان تے قابض ہندی جائے گی
ملے خالصہ پن پھوٹ
اور کہن دے شستراں نو چھڈ کے بپرنا دے سام برہمنا دے سام ہو کے رہن گے
نر ناری کر سگرے ٹوٹ
اور اس ویلے خالصہ جیڑا ہے وہ آپسی پھٹ کر کے وہ نہ انگریزاں نال بھی مل جائے گا بچوں بہت سارے ساڈے سکھ ریاستاں دے راجے انگریزاں نال مل گئے سن مہاراج جی دس رہے نے کہ اپنی آپسی پھٹ کر کے بہتے راجے جڑے ہن وہ انگریزاں نال انہاں فرنگیاں نال بھی ملن گے
نر ناری کر سگرے ٹوٹ
نر ناریاں دے ساریاں دے گھر ٹٹن گے
شسترن چھوڑ بپرن بس رہ
اور شستر چھڈ کے برہمنا سمان رہن گے
بے مک سکھ توے دکھ لے
اور بے مک ہوئے جڑے سکھ نے پھر اس ویلے دکھ پاؤن گے
پنتھ رچن میں کال ہوئے
اس طرح مہاراج جی کہندے پنتھ جڑا اسی رچیا ہے یہ جدوں کتے گراوٹ آوے گی تے انہاں نو اس پرکار دا دکھ پاؤنا پوے گا
کتک برکے آگے لک سوئے
اور اس پرکار نال کہندے جڑی چڑھدی کلا چھیتی ہونی سی ہن سما پا کے ہووے گی
یانتے سنکٹ کو کچھ پائے
اس کر کے ساڈے خالصے نو کچھ سنکٹ پاؤنا پوے گا
ہوئے خالصا چھت رہ جائے
آخر کار بالکل سارے سنسار وچ ملیچھاں دا ناش ہو جائے گا اور میرے خالصے دا راج ہووے گا
آئے کنداری اقبال بھاری
مہاراج جی کہندے جدو کنداری احمد شاہ ابدالی او جدو ہندوستان تے چڑھ کے آوے گا
سنگن انگن کو دے مارے
او ارگنت سنگاں نو مارے گا کوپر ہیڑے دے میدان وچ بڑا کلو کارا ہویا ابدالی دے نال لڑدیاں ہزاراں دی گنتی چ ستگراں دیاں سنگاں دیاں فوجاں جڑیاں شہید ہوئیاں اور اس جنگ دے وچ انیکاں بچے بزرگ استریاں اور سنگ شہید ہوئے سن مہاراج جی اوہی پوکھت بچن دس رہے کہندے او ابدالی نال لڑدیاں او جڑا کنداری آئے گا جمن بہت ساڈے سارے سنگاں نو مارے گا
کٹے سیس کو لگے امبارے
بڑے سنگاں دے سر کٹے جان گے امبار لگ جان گے
آگے جائے تیج تھر پارا
پھر وہ ابدالی پنجاب چو نکلدا ہویا اگے جائے گا ہندوستان وچ بڑے تیج دے نال
متھرا قتل کرا ایک باری
اور جا کے ابدالی متھرا تے حملہ کرے گا متھرا دے اتے حملہ کر کے ایک بار ساری متھرا نو چنجوڑ کے رکھ دے وے گا
دے دیش کو ڈر بل تارے
سارے دیش نو بڑا پاری ڈر دے وے گا بڑا پیانک پہ دے وے گا
سہن تیج تائے کو کوئے
اور او دا تیج کوئی سہ نہیں سکے گا اینا تیج ہوئے گا ابدالی دا
تھر پر پھریں زور بھر سوئے
اور بڑے زور نال او ساری ترتی دے اتے پھرے گا
سن سنگن سب جوڑے آت تب اے خالصا رہ کے منات
سنگھ پچھن لگے کلگی تار جی جدوں ابدالی آئے گا تو آڈے سنگھ پھر کمیں رہن گے مہاراج جی نے کیا نا بھی ساڈے سنگھ بڑے شہید کرے گا ابدالی تے پھر سنگھ حیرانی نال پچھن لگے مہاراج پھر ادو آپ جی دا خالصا او کیویں کس جور نال رہے گا
مہا شترو جل گر جے سارے کھوج खोज जब सिंगन मारे।
जदों सारे दुश्मन गर्ज पैणगे ते सिंगां नूं लभ लभ के मारना शुरू कर देणगे।
अब चल पंथ रचियो तुम स्वामी,
स्वामी तुसी तां अब चल पंथ रचिया जिहदा कदे नाश नहीं होना, ए तुसी बचन कीता है।
तब किवें थिर वै अंतर जामे,
जदों महाराज पत्ता पत्ता सिंगां दा दुश्मन बन जाएगा फिर सिंह किवें रहणगे, फिर आप जी का खालसा पंथ किवें रहेगा, हे अंतरयामी जी दसो।
सुन प्रभ बोर सुनाए भविख,
कलकी धर जी फिर भविखत बचन सुनाण लगे।
जिसते धीर लई गल सिख,
इहदे नाल सिखां नूं धीरज मिलिया महाराज जी दे बचन सुन के।
कृष्ण चंद जोधा भुज भारी,
महाराज जी कहिंदे सिंघो सुनो, द्वापर युग दा समां सी ते द्वापर युग दे समय विच द्वापर दा अवतार होया भगवान कृष्ण।
जरा संध भाजियो बो बारे,
जरा सिंध नाल उहनां दीआं कई वेरी जंगा होईआं, कहिंदे 17 वार जरा सिंध चढ़ के आया कृष्ण जी दे उत्ते, ते कई वार जरा संध उहनां कोलों हार के वापस गया।
नृप ने निज सहायता कारण,
एक वार राजे जरा सिंध ने अपनी मदद लई अपनी सहायता वास्ते
काल जमन कर सका कारण।
एक काल जमन नाम दा सूरमा सी हबश वलैत देश दा, उथों दा एक काल जमन नाम दा हबशी सी उनू अपने नाल लेके आया सी।
हबश वलैत जै तनकारे,
हबश वलैत दा रहण वाला जिथों दे काले लोग हुंदे ने हबशी लोग हुंदे ने उथों दा रहण वाला सी ओ काल जमान।
मोटे ओट नाग चपटारे,
जिन्हां दीआं बड़े मोटे मोटे बुल हुंदे ने, नक्कां चपटियां जिहियां हुंदियां ने, काले शाह उहनां दे रंग हुंदे ने।
ते को छाचड़ियो बल भारी,
उहनूं अपने नाल लै के जरा सिंध उस हबश वलैत तों आए होए उस काल जमान नूं अपने नाल लै के भगवान कृष्ण जी ते चढ़ाई करके आया।
रण कृष्ण को लीन अकारे,
और उस वेले कृष्ण जी नूं लड़न वास्ते उन्हें ललकारिया।
मथुरा हथों लोट सब करो,
जिहड़ा काल जमन सी उन्हें अपने मन च संकल्प कीता सी कि मैं मथुरा जितांगा, जिहड़ी कृष्ण दी नगरी है मथुरा, मैं मथुरा नूं मार के मथुरा ते फतेह प्राप्त करांगा, ए इच्छा उस काल जमन ने अपने मन च कीती सी।
एही मनोरथ मन मैं धरो,
एही मनोरथ उहने अपने मन विच धारण कीता सी मथुरा मारन वास्ते।
जब पट भेर दोन को होवा,
जदों दोवां पास्यों सूरमियां दा भेड़ होया, जरा सिंध दी फौज दा काल जमन दी फौज ते भगवान कृष्ण दी फौज आपस विच लड़ी।
जमन अबान तन को जुवा,
जिहड़ा काल जमन सी उस वेले भगवान कृष्ण दे सामने आया ते कृष्ण जी नूं आके उन्हें ललकारिया, ते ललकार के बोलिया गुरु कलगीधर जी ने कृष्ण अवतार चो छंद भी लिखिया, जंग दरायद काल जमन बगोयद की मन फौज को शाहम। बोलिया काल जमन कहिंदा, हे भगवान कृष्ण जी तू भी फौज दा शाह है ते मैं भी फौज दा शाह, जंग दरायद काल जमन बगोयद की मन फौज को शाहम, बामन जंग बगो कुन ब्याहर गिज दिल मोना जरा कुन वाहम, रोज मया दुनिया आफताबम श्याम शबे अदली शब शाहम, कान गुरैजी मकुन तो ब्याह खुश मां तो कुनेम, जे जंग गुआहम जे तू मेरे नल जंग करे ते मैं तेनू खुश करके रख दिया एहो जिहा जंग लड़ांगा। काल जमन ने आके भगवान कृष्ण नु इस तरह कह के बंगारिया,
जपट पेर दोन को होवा जमन अपामन तन को जुवा।
भगवान कृष्ण जी ने वेख्या के काल जमन अपावन है, अपवित्र है, एदा शरीर अपवित्र है, मलेच है, हबश वलैत तो आया ए अपवित्र है।
छुवै न अंग संग मत मुडा,
जे मैं इहदे नाल लड़ांगा मेरे शरीर दे अंग इहदे नाल छूणगे ते मैं अपवित्र हो जावांगा।
चले पाज आशा धर गुडा,
ए मन च आशा धार के कृष्ण जी अगे अगे दौड़ पे, काल जमन नाल लड़े नहीं उहदे अगे अगे दौड़ पए।
सैल कंदरा मैं मुच कंदा,
कंद ऋषि दी इक सैल डूंगी गुफा सी, उथे खालसा जी कलगीधर जी का इतिहासक स्थान भी आगरे तो ग्वालियर जांदे रस्ते विच वो स्थान आउंदा कि उथे मुचकंद ऋषि दी गुफा सी।
सुप्त परयो तर ਨੀਂਦ ਮਿਲੰਦਾ
ਔਰ ਉੱਥੇ ਉਹ ਮੁਚਕੰਦ ਰਿਸ਼ੀ ਸੁੱਤਾ ਪਿਆ ਸੀ ਨੀਂਦ ਵਿੱਚ ਸੁੱਤਾ ਪਿਆ ਸੀ
ਰਣ ਕਰ ਸੁਰਹਿਤ ਬਰਕੋ ਪਾਏ
ਉਹਨੇ ਦੇਵਤਿਆਂ ਕੋਲੋਂ ਮੁਚਕੰਦ ਰਿਸ਼ੀ ਨੇ ਵਰਦਾਨ ਪ੍ਰਾਪਤ ਕੀਤਾ ਹੋਇਆ ਸੀ
ਮੋਹੇ ਜਗਾਏ ਜੋ ਜਰ ਵਰ ਜਾਏ
ਉਹਨੇ ਇਹ ਵਰ ਲਿਆ ਹੋਇਆ ਸੀ ਕਿ ਜਿਹੜਾ ਮੈਨੂੰ ਜਗਾਵੇਗਾ ਤੇ ਜਦੋਂ ਮੈਂ ਅੱਖਾਂ ਖੋਲ੍ਹ ਕੇ ਉਹਦੇ ਵੱਲ ਵੇਖਾਂਗਾ ਉਹ ਸੜ ਕੇ ਸਵਾਹ ਹੋ ਜਾਏਗਾ ਇਹ ਵਰ ਉਹਨੇ ਲਿਆ ਹੋਇਆ ਸੀ ਮੁਚਕੰਦ ਰਿਸ਼ੀ ਨੇ
ਤਾਂ ਪਹੁੰਚ ਸ਼੍ਰੀ ਕ੍ਰਿਸ਼ਨ ਮੁਰਾਰੇ
ਉੱਥੇ ਭਗਵਾਨ ਕ੍ਰਿਸ਼ਨ ਜੀ ਪਹੁੰਚ ਗਏ ਉਸੇ ਮੁਚਕੰਦ ਰਿਸ਼ੀ ਦੀ ਗੁਫਾ ਵਿੱਚ
ਤਖਿਨ ਬਲ ਤੇ ਲਾਤ ਪ੍ਰਹਾਰੇ
ਤਖਿਨ ਜਾ ਕੇ ਲੱਤ ਦਾ ਠੁੱਡਾ ਮਾਰਿਆ ਜਰਾ ਸਿੰਧ ਕਾਲਜ ਜਦੋਂ ਭਗਵਾਨ ਕ੍ਰਿਸ਼ਨ ਜੀ ਆਏ ਮੁਚਕੰਦ ਰਿਸ਼ੀ ਨੂੰ ਆ ਕੇ ਪੈਰ ਮਾਰਿਆ
ਉੱਠ ਰਿਸ਼ਤੇ ਤਿੰਨ ਲੋਚਨ ਖੋਲੇ
ਆਪ ਪਿਛਲੇ ਪਾਸੇ ਲੁਕ ਗਏ ਕਿਉਂਕਿ ਕ੍ਰਿਸ਼ਨ ਜੀ ਨੂੰ ਪਤਾ ਸੀ ਵੀ ਇਹਦੀਆਂ ਅੱਖਾਂ ਖੋਲੀਆਂ ਜਿਹੜਾ ਸਾਹਮਣੇ ਆਇਆ ਸੜ ਜਾਏਗਾ ਉਹਨੂੰ ਲੱਤ ਮਾਰ ਕੇ ਨਾ ਪੈਰ ਦਾ ਠੁੱਡਾ ਮਾਰ ਕੇ ਪਿਛਲੇ ਪਾਸੇ ਹੋ ਗਏ ਤੇ ਜਦੋਂ ਗੁੱਸੇ ਵਿੱਚ ਮੁਚਕੰਦ ਰਿਸ਼ੀ ਉੱਠਿਆ ਤੇ ਅੱਖਾਂ ਕ੍ਰੋਧ ਨਾਲ ਜੋ ਉਹਨੇ ਖੋਲ ਕੇ ਵੇਖਿਆ
ਜਰੇ ਉਹ ਜਮਨ ਹੋਏ ਹਰ ਓਲੇ
ਅੱਗੇ ਕਾਲ ਜਮਨ ਖੜਿਆ ਸੀ ਉਹਦੇ ਤੇ ਦ੍ਰਿਸ਼ਟੀ ਪਈ ਤੇ ਉਹ ਸੜ ਕੇ ਸਵਾਹ ਹੋ ਗਿਆ ਕਾਲ ਜਮਨ ਕਹਿੰਦੇ ਸੜ ਕੇ ਸਵਾਹ ਹੋ ਗਿਆ
ਅਤਨ ਮਨੋਰਥ ਮਤਰਾ ਕੇਰਾ ਲੇਕਰ ਮਿਤਕ ਪਯੋ ਤਿਸ ਬੇਰਾ
ਉਹਦੇ ਮਨ ਚ ਮਨੋਰਥ ਰਿਹਾ ਕਿ ਮੈਂ ਮਥੁਰਾ ਮਾਰਨੀ ਹੈ ਮਥੁਰਾ ਦੇ ਉੱਤੇ ਜਿੱਤ ਪ੍ਰਾਪਤ ਕਰਨੀ ਇਹ ਮਨੋਰਥ ਕਰਕੇ ਕਾਲ ਜਮਨ ਦੀ ਮੌਤ ਹੋ ਗਈ
ਜਨਮੈ ਗੋ ਸੋ ਦੇਸ਼ ਕੰਧਾਰਾ
ਉਸੇ ਕੰਧਾਰ ਦੇ ਇਲਾਕੇ ਦੇ ਵਿੱਚ ਫਿਰ ਉਹ ਜਨਮ ਲੈ ਕੇ ਆਇਆ
ਨਾਦਰ ਸ਼ਾਹ ਆਪ ਕਰ ਮਾਰਾ
ਨਾਦਰ ਸ਼ਾਹ ਨੂੰ ਮਾਰਿਆ ਉਹ ਅਬਦਾਲੀ ਬਣ ਕੇ ਆਇਆ ਕਾਲ ਜਮਨ ਮਥੁਰਾ ਮਾਰਨ ਦੀ ਉਹਦੇ ਮਨ ਚ ਫੁਰਨਾ ਸੀ ਨਾ ਤੇ ਜਦੋਂ ਅਬਦਾਲੀ ਬਣ ਕੇ ਆਇਆ ਫਿਰ ਉਹਨੇ ਮਥੁਰਾ ਮਾਰੀ ਮਥੁਰਾ ਦੇ ਉੱਤੇ ਉਹਨੇ ਆ ਕੇ ਕਬਜ਼ਾ ਵੀ ਕੀਤਾ ਅਬਦਾਲੀ ਨੇ ਕਹਿੰਦੇ ਇਸ ਤਰ੍ਹਾਂ ਉਹਦੇ ਮਨ ਵਿੱਚ ਇਸ ਤਰ੍ਹਾਂ ਦਾ ਫੁਰਨਾ ਸੀ ਨਾਦਰ ਸ਼ਾਹ ਨੂੰ ਮਾਰਨ ਤੋਂ ਬਾਅਦ
ਸੋ ਪੰਜਾਬ ਦੇਸ਼ ਪਰ ਆਵੇ
ਉਹ ਪੰਜਾਬ ਦੇਸ਼ ਤੇ ਚੜ ਕੇ ਆਇਆ ਕਈ ਹਮਲੇ ਕੀਤੇ
ਨਰਨ ਖਸੋਟਨ ਉਜੜ ਜਾਵੇ
ਬੜਿਆਂ ਲੋਕਾਂ ਕੋਲੋਂ ਨੇ ਬਹੁਤ ਕੁਝ ਖਸੋਟਿਆ ਲੋਕਾਂ ਨੂੰ ਉਜਾੜਿਆ
ਦਲੇ ਬਲ ਕਰ ਅਗਰ ਸਿਧਾਰਾ
ਔਰ ਆਪਣੇ ਦਲ ਦੇ ਨਾਲ ਬਲ ਦੇ ਨਾਲ ਦਲ ਲੈ ਕੇ ਅੱਗੇ ਤੱਕ ਚਲਾ ਜਾਂਦਾ ਸੀ
ਡੰਡਾ ਸਭਨ ਅਰੈ ਜੋ ਮਾਰੈ
ਸਭ ਨੂੰ ਡੰਡਦਾ ਰਿਹਾ ਜਿਹੜਾ ਅੜਦਾ ਸੀ ਉਹਨੂੰ ਮਾਰ ਮੁਕਾਉਂਦਾ ਸੀ
ਮਥੁਰਾ ਕਰੈ ਕਤਲ ਤੈ ਜਾਏ
ਉਹਨੇ ਮਥੁਰਾ ਜਾ ਕੇ ਕਤਲ ਕੀਤਾ ਮਥੁਰਾ ਨੂੰ ਵੀ ਮਾਰਿਆ
ਪ੍ਰਥਮ ਮਨੋਰਥ ਕੋ ਸਫਲਾਏ
ਇਦਾਂ ਜਿਹੜਾ ਉਹਨੇ ਦੁਆਪਰ ਯੁੱਗ ਚ ਮਨੋਰਥ ਕੀਤਾ ਸੀ ਉਹ ਪੂਰਾ ਕੀਤਾ
ਮਮ ਕਰ ਸੰਗ ਖਿਸੈ ਜਿਸ ਕਾਲਾ ਥਿਰੈ ਨਾ ਪੁਨ ਬਿੰਤੈ ਤੂੰ ਉਤਾਲਾ
ਪਰ ਗੁਰੂ ਕਲਗੀਧਰ ਜੀ ਨੇ ਵੀ ਬਚਨ ਕਰ ਦਿੱਤਾ ਕਿ ਉਹ ਅਬਦਾਲੀ ਦਾ ਨਾਸ ਵੀ ਹੋਵੇਗਾ ਜਦੋਂ ਮੇਰੇ ਘਰ ਦੇ ਨਾਲ ਵੈਰ ਕਮਾਵੇਗਾ ਜਦੋਂ ਮੇਰੇ ਘਰ ਨਾਲ ਵੈਰ ਕਮਾਵੇਗਾ ਸੱਚਖੰਡ ਹਰਿਮੰਦਰ ਸਾਹਿਬ ਨਾਲ ਤੇ ਉੱਥੋਂ ਹੀ ਇੱਟ ਨਿਕਲ ਕੇ ਵੱਜੀ ਸੀ ਅਬਦਾਲੀ ਦੀ ਨੱਕ ਤੇ ਜਦੋਂ ਉਹਦੀ ਮੌਤ ਹੋ ਗਈ ਉਸ ਇੱਟ ਦੇ ਨਾਲ ਜ਼ਖਮ ਹੋਇਆ ਮੁੜ ਕੇ ਮੌਤ ਹੋ ਗਈ ਮੁੜ ਕੇ ਫਿਰ ਭਾਰਤ ਵਿੱਚ ਹਮਲਾ ਕਰਕੇ ਨਹੀਂ ਆ ਸਕਿਆ ਮਹਾਰਾਜ ਜੀ ਕਹਿੰਦੇ ਜਦੋਂ ਮੇਰੇ ਘਰ ਨਾਲ ਵੈਰ ਕਮਾਵੇਗਾ ਫਿਰ ਉਹਦਾ ਨਾਸ ਹੋਵੇਗਾ ਉੱਜੜ ਜਾਵੇਗਾ
ਸ਼ਰਾਪ ਗੁਰੂ ਅਰਜਨ ਜੀ ਕਹਿਓ ਬਣੈ ਬੋਰੇ ਹਰਿਮੰਦਰ ਚਿਓ
ਕਿਉਂਕਿ ਗੁਰੂ ਅਰਜਨ ਦੇਵ ਸਾਹਿਬ ਨੇ ਵੀ ਬਚਨ ਕੀਤਾ ਸੀ ਕਿ ਹਰਿਮੰਦਰ ਸਾਹਿਬ ਇੱਕ ਵਾਰੀ ਦੁਬਾਰਾ ਬਣੇਗਾ
ਜਾਂ ਤੈ ਕਰੈ ਬਿਦਾਰਨ ਤੂਏ
ਇਸ ਕਰਕੇ ਇੱਕ ਵਾਰ ਉਹ ਆ ਕੇ ਹਰਿਮੰਦਰ ਸਾਹਿਬ ਤੇ ਵੀ ਹਮਲਾ ਕਰੇਗਾ
ਬੋਰ ਖਾਲਸੇ ਕਰਤੇ ਹੋਏ
ਖਾਲਸੇ ਦੇ ਹੱਥੋਂ ਦੁਬਾਰਾ ਸ੍ਰੀ ਹਰਿਮੰਦਰ ਸਾਹਿਬ ਤਿਆਰ ਹੋਵੇਗਾ
ਮਮ ਕਰ ਵਿਗੜੈ ਦੇਸ਼ ਕਨੇਰਾ
ਜਿਹੜਾ ਮੇਰੇ ਘਰ ਨਾਲ ਵਿਗੜੇਗਾ ਉਹਦੇ ਤੇ ਫਿਰ ਬੜਾ ਵੱਡਾ ਦੋਸ਼ ਲੱਗੇਗਾ
ਲਗੈ ਮੂਰਖੋ ਬਿਨਸੈ ਫੇਰਾ
ਫਿਰ ਉਸ ਮੂਰਖ ਦਾ ਵਿਨਾਸ਼ ਹੋ ਜਾਏਗਾ ਅੰਤ ਹੋ ਜਾਵੇਗਾ
ਰਚਿਓ ਅਕਾਲ ਖਾਲਸਾ ਬਲੇ
ਮਹਾਰਾਜ ਜੀ ਕਹਿੰਦੇ ਖਾਲਸਾ ਅਕਾਲ ਪੁਰਖ ਦੀ ਫੌਜ ਰਚੀ ਹੋਈ ਫੌਜ ਹੈ
ਹੱਥ ਲੈ ਤਿਸ ਕੋ ਲੱਕ ਭਲੇ
ਉਹਨੂੰ ਵੀ ਮਾਰ ਬਕਾਉਣਗੇ ਮਲੇਛਾਂ ਨੂੰ ਮਾਰ ਬਕਾਉਣਗੇ ਖਾਲਸਾ ਖਤਮ ਨਹੀਂ ਹੋਵੇਗਾ
ਤੇ ਪੰਜਾਬ ਤੇ ਤੁਰਤ ਨਿਕਾਤ
ਉਹਨਾਂ ਮਲੇਛਾਂ ਨੂੰ ਪੰਜਾਬ ਦੇ ਇਲਾਕੇ ਚੋਂ ਕੱਢ ਦੇਗਾ ਮੇਰਾ ਖਾਲਸਾ
ਬੌਰ ਨਾ ਆਵਨਗੇ
ਸਤਿ ਸ਼੍ਰੀ ਅਕਾਲ।
ਫਿਰ ਉਹ ਕੰਧਾਰ ਤੋਂ ਆਇਆ, ਜਿਹੜਾ ਰਸਤਾ ਸੀ ਉਧਰੋਂ ਹਮਲਾਵਰ ਚੜ੍ਹ ਕੇ ਆਉਂਦੇ ਸੀ, ਉਸ ਰਸਤੇ ਨੂੰ ਮੇਰਾ ਖਾਲਸਾ ਬੰਦ ਕਰੇਗਾ।
ਬਹੁਰ ਨ ਆਵਨ ਕੀ ਰੱਖ ਆਸ,
ਕਿਧਰ ਆਉਣ ਦੀ ਆਸ ਨਹੀਂ ਕਰਨਗੇ।
ਗਰਜੈ ਪੰਥ ਫੇਰ ਟਿਕ ਕਰ ਰਾਜੋ,
ਫਿਰ ਮੇਰਾ ਪੰਥ ਗਰਜੇਗਾ ਔਰ ਮੇਰੇ ਪੰਥ ਦਾ ਰਾਜ ਪੰਜਾਬ ਚ ਕਾਇਮ ਹੋ ਜਾਏਗਾ।
ਪ੍ਰਗਟੈ ਵੀਰ ਸਿੰਘ ਸੁਖ ਰਾਜੋ,
ਬੜੇ ਵੀਰ ਯੋਧੇ ਸਿੰਘ ਸੁਖ ਪਾਉਣ ਵਾਲੇ ਪੈਦਾ ਹੋਣਗੇ।
ਕਥਾ ਭਵਿੱਖਤ ਗੁਰੂ ਸੁਣਾਏ,
ਕਲਗੀਧਰ ਜੀ ਨੇ ਭਵਿੱਖਤ ਬਚਨ ਸਿੰਘਾਂ ਨੂੰ ਸੁਣਾਏ ਨੇ।
ਪੁੱਠਣ ਸੁਣ ਪਠਨ ਸੁਣਨ ਬੋ ਪੁੰਨੇ ਉਪਾਏ,
ਇਸ ਤਰ੍ਹਾਂ ਇਸ ਨੂੰ ਪੜ੍ਹਨ ਸੁਣਨ ਦਾ ਬੜਾ ਵੱਡਾ ਭਾਰੀ ਪੁੰਨ ਹੈ।
ਸਹਿਜ ਸੁਭਾਏ ਪ੍ਰਭੂ ਚਲ ਆਏ,
ਸੁਭਾਏ ਕਲਗੀਧਰ ਜੀ ਵਾਪਸ ਆ ਗਏ ਅਨੰਦਪੁਰ ਸਾਹਿਬ ਨਗਰ ਚ।
ਸੁੰਦਰ ਸਦਨ ਪ੍ਰਵੇਸ਼ ਸੁਆਏ,
ਸੋਹਣਿਆਂ ਮਕਾਨਾਂ ਵਿਚ ਮਹਾਰਾਜ ਜੀ ਪ੍ਰਵੇਸ਼ ਕਰ ਗਏ।
ਕਿਹਰ ਜਿਥਾ ਕੰਦਰਾ ਮੈਂ ਬਿਕੈ,
ਜਿਵੇਂ ਕੋਈ ਬੱਬਰ ਸ਼ੇਰ ਆਪਣੀ ਸੁਰੰਗ ਵਿਚ ਵੜ ਜਾਂਦਾ ਹੈ।
ਜਿਤ ਕੇ ਤੇਰੇ ਬਗਨ ਇਮ ਪਿਕੈ,
ਆਲੇ ਦੁਆਲੇ ਦੁਸ਼ਮਣ ਮਹਾਰਾਜ ਜੀ ਨੂੰ ਸ਼ੇਰ ਰੂਪ ਕਰਕੇ ਵੇਖਦੇ ਹਨ।
ਸੁਪਤ ਜਿਤਾ ਸੁਖ ਰਾਤ ਬਿਤਾਏ, ਸਭ ਸੰਗਤ ਸੁਣ ਸੁਣ ਬਿਸਮਾਏ,
ਸੌ ਕੇ ਸਾਰੀ ਸੰਗਤ ਨੇ ਆਰਾਮ ਕੀਤਾ। ਕਲਗੀਧਰ ਜੀ ਵੀ ਬਿਰਾਜਮਾਨ ਹੋਏ। ਸਭ ਸੰਗਤ ਮਹਾਰਾਜ ਜੀ ਦੇ ਬਚਨ ਸੁਣ ਕੇ ਹੈਰਾਨ ਹੈ ਕਿ ਭਵਿੱਖਤ ਵਿਚ ਇਸ ਤਰ੍ਹਾਂ ਦਾ ਵਰਤਾਰਾ ਵਰਤਣਾ ਜੋ ਗੁਰੂ ਕਲਗੀਧਰ ਜੀ ਨੇ ਦੱਸਿਆ।
ਗਰੀਬਨ ਬਾਜ ਸਾਹਿਬ ਦਾ ਪਾਵਨ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ।